हर चरण ते आई
जी दया करो बसो मोहे तेरे गुण
साहिब जी धन श्री गुरु ग्रंथ साहिब जी
धन गुरु अर्जुन देव साहिब जी गुरु अर्जुन देव साहिब जी
धन गुरु अर्जुन देव साहिब जी धन गुरु अर्जुन देव साहिब जी
धन गुरु धन गुरु प्यारे धन गुरु धन गुरु प्यारे
धन गुरु धन गुरु प्यारे धन गुरु धन गुरु प्यारे
जी दया
चित आवे ता कैसी भीड़
हर सेवक नाही जम पीड़
हर सेवक नाही जम पीड़
ਸਰੂਪ ਦੂਪ ਹਰ ਸਿਮਰਤ ਨਸੇ
ਸਰਬ ਦੂਪ ਹਰ ਸਿਮਰਤ ਨਸੇ
ਸਰੂਪ ਦੂਪ ਹਰ ਸਿਮਰਤ ਨਸੇ
ਸਰਬ ਦੂਪ ਹਰ ਸਿਮਰਤ ਨਸੇ
ਜਾਕੇ ਸੰਗ ਸਦਾ ਪ੍ਰਭ ਬਸੇ
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 ਜੀ ਦਇਆ ਕਰੋ ਪ੍ਰਭ ਕਾ ਨਾਮ ਮਨ ਤਨ ਆਧਾਰ
ਪ੍ਰਭ ਕਾ ਨਾਮ ਮਨ ਤਨ ਆਧਾਰ
ਬਿਸਰਤ ਨਾਮ ਹੋਵਤ ਤਨ ਛਾਰ
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 ਪ੍ਰਭ ਚਿਤ ਆਏ ਪੂਰਨ ਸਭ ਕਾਜ
ਪ੍ਰਭ ਚਿਤ ਆਏ ਪੂਰਨ ਸਭ ਕਾਜ
ਪ੍ਰਭ ਚਿਤ ਆਏ पूरन सब काज,
प्रभ चित आए पूरन सब काज,
मुहर बिसरत सब का मोहताज,
हर बिसरत सब का मोहताज,
हर बिसरत प्रभ का मोहताज,
हर बिसरत सब का मोहताज,
लीजे लड़ लाए लीजे लड़ लाए लीजे लड़ लाए, पढ़ो जी पढ़ो, लीजे लड़ लाए लीजे लड़ लाए, संगत लीजे लड़ लाए लीजे लड़ लाए, गज के सारे दया करो बसो मन आए, हे मोह निर्गुण लीजे लड़ लाए,
दया करो बसो मन आए,
गुरु
वाहिगुरु वाहिगुरु वाहिगुरु
वाहिगुरु 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 वाहिगुरु वाहिगुरु वाहिगुरु
दया करो बसो मन आए, ये मोह निर्गुण लीजे लड़ लाए,
ये दया करो बसो मन आए,
ये मोह निर्गुण
लीजे लड़ लाए,
लीजे लड़ लाए लीजे लड़ लाए, करो बेनती सारी संगत, लीजे लड़ लाए लीजे लड़ लाड लाए। वाहे गुरु वाहे गुरु वाहे गुरु वाहे गुरु।
प्रभ चित आवे ता कैसी पी, सर्व दूर हर सेवक नाही चंपी। सर्व सो हर सिंगत नसे जाके संग जाके संग सदा प्रभु बसे। प्रभु का नाम मन तन यादा विसरत नाम होवत तन छा। प्रभु चित आए पूरन सबका हर बिसरत सबका बोता। चरण कमल संग लागी प्री बिसर गई बिसर गई सब दुर्मतरी। मन तन अंतर हर हर मंत नानक भगतन के कर सदा अनंद अनंद कर सदा आनंद।
चरण कमल संग लागी प्रीत
चरण कमल संग लागी प्रीत
चरण कमल संग लागी प्रीत
चरण कमल संग लागी प्रीत।
बिसर गई सब दुर्मतरीत बिसर गई सब दुर्मतरीत बिसर गई सब दुर्मतरीत
बिसर गई सब दुर्मतरीत।
मन तन अंतर हर हर मंत
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 मन तन अंतर हर हर मंत।
नानक भगतन के कर सदा आनंद
नानक भगतन के कर सदा आनंद
नानक भगतन के कर सदा आनंद
नानक भगतन के कर सदा आनंद।
जी दया करो बसो मन आए दिल मो ਮੋਹਿ ਨਿਰਗੁਣ ਜੈ ਲੜ ਲਾਲੇ
ਦਇਆ ਕਰੋ ਬਸੋ ਮਨ ਆਏ ਮੋਹਿ ਨਿਰਗੁਣ ਜੈ ਲੜ ਲਾਏ
ਮੋਹਿ ਨਿਰਗੁਣ ਜੈ ਲੜ ਲਾਏ ਮੋਹਿ ਨਿਰਗੁਣ ਜੈ ਲੜ ਲਾਏ
ਮੋਹਿ ਨਿਰਗੁਣ ਜੈ ਲੜ ਲਾਏ ਮੋਹਿ ਨਿਰਗੁਣ ਜੈ ਲੜ ਲਾਏ
ਮੋਹਿ ਨਿਰਗੁਣ ਜੈ ਲੜ ਲਾਏ
ਮੋਹਿ ਨਿਰਗੁਣ ਜੈ ਲੜ ਲਾਏ
ਮੋਹਿ ਨਿਰਗੁਣ ਤੇਰਾ ਕੀਤਾ ਜਪ ਮਾਹੀ ਮੈਨੂੰ ਜੋਗ ਕੀਤੋਈ
ਤੇਰਾ ਕੀਤਾ ਜਾਤ ਨਾਹੀ ਮੈਨੂੰ ਜੋਗ ਕੀਤੋਈ
ਜੀ ਨਿਰਗੁਣ
ਤਰਸ ਪਿਆ ਮਿਹਰਾਮਤ ਹੋਈ
ਤਰਸ ਪਿਆ ਮਿਹਰਾਮਤ ਹੋਈ
ਤਰਸ ਪਿਆ ਮਿਹਰਾਮਤ ਹੋਈ
ਕੀ ਤਰਸ ਪਿਆ ਮਿਹਰਾਮਤ ਹੋਈ
ਤਰਸ ਪਿਆ ਮਿਹਰਾਮਤ ਹੋਈ
ਨੀ ਮੈਂ ਨਿਰਗੁਣ
ਵਾਹਿਗੁਰੂ 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 वाहेगुरु वाहेगुरु वाहेगुरु
वाहेगुरु 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 वाहेगुरु वाहेगुरु वाहेगुरु
कीता जातो नहीं मैनू जोग की तोई मैं निर्गुण यारे को गुण नहीं आपे तरस पियोई तरस पिया मेहरा मुक्त होई सतगुर सज्जन मिलिया नानक नाम मिले ता जीवा तन मन तीवे हरिया नानक नाम मिले ता जीवा तन मन वै हरिया बसो मन आए बसो मन आए बसो मन आए बसो मन आए बसो सारे जपो बसो मन आए बसो मन आए दया करो बसो मन आए मोहे निर्गुण लीजे लाड़ लाए जी दया करो बसो मन आए जी मोहे निर्गुण लीजे लाड़ लाए जी दया करो बसो मन आए जी मोहे निर्गुण
बसो मन आए
कर कृपा प्रभु दीन दयाला कर कृपा प्रभु दीन दयाला
कर कृपा प्रभु दीन दयाला कर कृपा प्रभु दीन दयाला
कर कृपा प्रभु दीन दयाला कर कृपा प्रभु दीन दयाला
कर कृपा प्रभु दीन दयाला कर कृपा प्रभु दीन दयाला
दीन दयाला दीन दयाला
दीन दयाला दीन दयाला
दीन दयाला दीन दयाला
दीन दयाला दीन दयाला
दी दया करो बसो मन आए जी मोह निरुगुण विजय लाडलाए जी
दया करो बसो मन आए
जी मोह निरुगुण
विजय लाडलाए
लीजय लाडलाए लीजय लाडलाए
लीजय लाडलाए लीजय लाडलाए
जी दया करो निरुगुण लीजय लाडलाए
दया करो बसो मन आए जी मोहि निरुगुण लीजय लाडलाए
संगत जी आप सारे रल मिल के भाई साहब जी पासों गुरमत दियां विचारां हरी जस कीर्तन सरवण करिए। सो काफी संगत दरबार साहब सारा ही भर गया संगत नाल। सो संगत नूं मैं बेनती करां जिहड़ी संगत होर आ रही है सो बाहरले पासे बरांडियां विच विछाई कीती होई है संगत नूं बेनती कि बाहरले पासे नमस्कार करके बैठी जाओ। आओ आपां सारे एकाग्रता बना के भाई साहब जी पासों गुरमत दियां विचारां दा लाहा प्राप्त करिए जी। वाहिगुरु जी का खालसा वाहिगुरु जी की फतेह। Thank you.
ਧੰਨ ਵਾਹਿਗੁਰੂ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਮਨ ਜੋੜ ਕੇ ਟਿਕ ਕੇ ਕਹੋ, ਧੰਨ ਸ਼੍ਰੀ ਗੁਰੂ ਸਾਹਿਬ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਜਣੜਾ ਮੇਰਾ ਸਜਣੜਾ, ਨਿਕਟ ਖਲੋਇੜਾ ਮੇਰਾ ਸਜਣੜਾ, ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਇੜਾ ਹਰ ਜਾਨੀ ਅੜਾ, ਨੈਣ ਅਲੋਇਆ ਘਟ ਘਟ ਸੋਇਆ, ਅਤ ਅੰਮ੍ਰਿਤ ਪ੍ਰੇ ਗੂੜਾ, ਨਾਲ ਹੋ ਬੰਦਾ ਲਹਿ ਨਾ ਸਕੰਦਾ, ਸੁਆਉ ਨਾ ਜਾਣ ਮੂੜਾ, ਮਾਇਆ ਮਦ ਮਤ ਹੋਛੀ ਬਾਤ, ਮਿਲਣ ਨਾ ਜਾਈ ਪਰਮ ਤੜਾ, ਕਹੋ ਨਾਨਕ ਗੁਰ ਬਿਨ ਨਹੀਂ ਸੂਜੈ, ਹਰ ਸਾਜਨ ਸਭ ਕੈ ਨਿਕਟ ਖੜਾ। ਲਓ ਬੋਲੋ ਸਾਰੇ, ਦੋਏ ਦੋਏ ਲੋਚਨ ਪੇਖਾਂ, ਦੋਏ ਦੋਏ ਲੋਚਨ ਪੇਖਾਂ, ਹਉ ਹਰ ਬਿਨ ਔਰ ਨਾ ਦੇਖਾਂ, ਦੋਏ 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 ਲੋਚਨ ਦੇਖਾਂ, ਹਉ ਹਰ ਬਿਨ ਔਰ ਨਾ ਦੇਖਾਂ,
Jab Ram Naam
ਹਰ ਬਿਨ ਔਰ ਨਾ ਦੇਖਾਂ
ਤੂੰ ਦਿਸਦਾ ਇੱਕ ਤੂੰ ਦਿਸਦਾ चढ़ के पार
ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਅੱਜ ਐਤਵਾਰ ਹੈ। ਗੁਰਦੁਆਰਾ ਪਰਮੇਸ਼ਵਰ ਦੁਆਰ ਵਿੱਚ ਮੈਂ ਜਦੋਂ ਇੱਥੇ ਹੋਵਾਂ ਚਾਹੇ ਨਾਮ ਹੀ ਹੋਵਾਂ, ਹਰ ਐਤਵਾਰ ਦਾ ਸਮਾਗਮ ਹੁੰਦਾ ਹੀ ਹੈ। ਕੱਲ੍ਹ ਸ਼ਨੀਵਾਰ ਵੀ ਕਾਫੀ ਸੰਗਤ ਸੀ ਰਾਤ ਦੇ ਦੀਵਾਨ ਵਿੱਚ, ਅੱਜ ਵੀ ਦੂਰੋਂ ਨੇੜਿਓਂ ਚੱਲ ਕੇ
आप सारे गुरुद्वारा साहब च पहुंचे हो, आप सारी संगत नूं जी आया जी, जिन्हां जिन्हां ने अज इस मौके ते हाजरी भरी है, दर्शन दिते हन। सो थोड़ा चिर मन विरती एकाग्र करके बैठते हाँ, कुछ मिनट, कुछ टाइम, कुछ समा। उम्र उहां विच लेखे दे दो याद साईं दी विच गुजरे, उही घड़ियां उही समा लेखे च है। साई घड़ी सुलखणी शौ नाल विहावै, जिहड़ा सतगुरु दे प्यार विच समा गुजर जाए वो समय वर्गा कोई समा नहीं हुंदा। धन सो वेला घड़ी धन, धन मूरत पल सार, धन सो दिन सो संजोगड़ा जित दिठा गुरदरसार। सो मन शांत होवे, मन टिके, मन नू आदत पै जाए। दिन रात जे मन अशांत है ते घंटा शांत करके गल नहीं बननी। तुसी हुण इत्थे आ गए, घंटा क मन शांत हो गया, घरे गए फिर उही हाल है। इत्थों बाहर निकले जुत्तियां पाण लगे फिर उही हाल है, गल नहीं बनती। इहनू ना ट्रेंड करना पैंदा है, अपने आप नू समझा समझा के। साल साल 40 दिन बंदे नू हैबिट चेंज होने ते लगते है। जे किसी ने बंदे ने अपनी आदत बदलनी होवे उहनू 40 दिन का टाइम लगता है। साइंटिफिक ये गल है कि जदों तुसी 40 दिन किसी चीज़ नू रिपीटडली करी जाने करी जाने करी जाने, फिर तुहाडा सुभा बन जाता, सवा कमीना। हुण 40 के दिन जदों असी एक चीज़ नू रोज़ फॉलो करांगे, फिर 40 दिन बाद उहदी आदत पकदी है, नहीं तो छेती छेती आदत नहीं पैंदी। कुछ भी चेंज करना होवे, कुछ भी आदत पक्की करनी होवे, उहनू 40 दिन घट तो घट करो, फिर वह आदत पकदी है। तो करद्या करद्या फिर जे हुण मन शांत रखना है, कदे मैं हुण गुस्से च नहीं आना, मैं किसी नू भैड़ा नहीं बोलना, मैं किसी नू गाल नहीं कढ़नी, प्रण करो भी 40 दिन वास्ते मैं वरत रखिया, मैं नहीं गाल कढ़दा। 40 दिन जो मर्जी कोई कही जावे आपां गुस्सा नहीं करना। 40 दिन मना मेरिया आपां इदां बस पक्का कर देना। इदां निक्कियां निक्कियां चीज़ां लई अपने आप नू ट्रेंड करीदा। निका जा कुत्ता भी घर चले आई, उन्हूं भी डॉग नू हौली हौली ट्रेंड करना पैंदा हुंदा है। थोड़ा 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 करके डॉग ट्रेंड हो जाता है, बिल्ली ट्रेंड हो जाती है, घोड़ा ट्रेंड हो जाता है, जानवर ट्रेंड हो जाते हैं। मन है जिहड़ा, इन्हूं भी हौली हौली एक पशु वांगू ट्रेंड करना पैंदा है। आवारा नू पालतू बनाउण ते बहुत टाइम लगता है। एक आवारा पशु हुंदे ने, एक पाले हुए हुंदे ने। साडा मन जे ते आवारा है फिर ते इहदे वर्गा दुश्मन कोई नहीं, ते जे ये पालतू है फिर इहदे वर्गा मित्र कोई नहीं। जे आवारा है ते ये शैतान है, जे पालतू है ते भगवान है। मानी मन तू जोत सरूप है, अपना मूल पछाण। बंदा रब कोई वखरा नहीं, साडा मन ही परमात्मा बन जाता जदों जुड़ जाता। शुद्ध होया साफ होया मन, रब दे विच ते मन विच कोई फर्क नहीं, बस शुद्ध हो जाए साफ हो जाए। ते जदों विगड़ जाता है, बैलेंस हिल जाता है, फिर इहदे वर्गा शैतान भी कोई नहीं। बहुत ज्यादा तुहानू तंग करूगा, सब तो वड्डा दुश्मन मन हो निबड़दा। जिहड़े बंदे अज जेलां च बैठे हो कहण जी असीं जेलां च तां बैठे हाँ सानू फलाने बंदे ने साडे नाल ऐं करी, ना ना ना, उहनां दे मन ने करी। सब तो वड्डा दुश्मन उहनां दा मन है। जिहड़े अज नशे कर रहे ने उहनां दा दुश्मन मन है। जिन्हां ने जिंदगी बर्बाद कर ली है उहनां दा दुश्मन उहनां दा मन है। मन विगड़ के शैतान बन जाता है, तेरी जिंदगी बर्बाद कर दिंदा है। ते सुधर के मन ही भगवान बन जाता है। जदों तुसीं इहनूं साफ कर लैंदे आ, जदों तुसीं इहनूं शुद्ध कर लैंदे आ, यही मन है जिहड़ा, यह फिर तेनों इन्ने नज़ारे दिंदा, इन्ने नज़ारे दिंदा, इन्ने नज़ारे दिंदा। इहदे वर्गा मित्र कोई नहीं, फिर मन वर्गा मित्र कोई नहीं। बस जे किते इहनूं कंट्रोल किया जाए, अपने मन दे उत्ते हौली 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 कम किया जाए, मन नूं समझिया जाए। मन नूं समझ के पहला मन कम किवें करदा है, साडे अंदर की ख्यालात हन, किस तरह दे फुरने हन, किस तरह दे विचार हन, पहला अपने मन नूं वेखना पैंदा है, समझना। मन नूं पहला समझना पैंदा है, फिर मन नूं समझाउणा पैंदा है। जिवें ना देखो, तुहानूं किसी चीज़ नूं चेंज करना होवे, पहला बरीकी नाल उहनूं वेखना पैंदा वी इह करदा की है। चेंज ते तां ही किसी कुत्ते नूं करोगे, उहदियां आदतां पहला वेखणियां पैणगियां।
ਕਿਸੇ ਕੁੱਤੇ ਨੂੰ ਟ੍ਰੇਨ ਕਰਨ ਤੋਂ ਪਹਿਲਾਂ ਉਹਦੀਆਂ ਆਦਤਾਂ ਵੇਖੋ, ਕਿਸੇ ਘੋੜੇ ਨੂੰ ਟ੍ਰੇਨ ਕਰਨ ਤੋਂ ਪਹਿਲਾਂ ਉਹਦੀਆਂ ਆਦਤਾਂ ਵੇਖੋ। ਇਸੇ ਤਰ੍ਹਾਂ ਮਨ ਨੂੰ ਜਿਨ੍ਹਾਂ ਨੇ ਟ੍ਰੇਨ ਕਰਨਾ ਹੁੰਦਾ, ਪਹਿਲਾਂ ਮਨ ਨੂੰ ਵੇਖਦੇ, ਮਨ ਕਰਦਾ ਕੀ ਹੈ, ਇਹ ਕੀ ਸੋਚਦਾ, ਇਹਦੇ ਚ ਕਿੰਨਾ ਨੈਗੇਟਿਵਿਟੀ ਹੈ, ਕਿੰਨੀ ਪੋਜ਼ਿਟਿਵਿਟੀ ਹੈ, ਇਹ ਕਿੱਧਰ ਕਿੱਧਰ ਜਾਂਦਾ, ਕਿੰਨਾ ਕਾਹਲਾ ਪੈਂਦਾ, ਕਿੰਨਾ ਮੈਨੂੰ ਬੇਚੈਨ ਕਰਦਾ, ਕਿੰਨਾ ਮੈਨੂੰ ਤੰਗ ਕਰਦਾ, ਕਿੰਨਾ ਮੈਨੂੰ ਅਸ਼ਾਂਤ ਕਰਦਾ। ਫਿਰ ਮਨ ਨੂੰ ਹੌਲੀ ਹੌਲੀ ਪਹਿਲਾਂ ਮਨ ਨੂੰ ਸਮਝਣਾ ਪੈਂਦਾ, ਫਿਰ ਮਨ ਨੂੰ ਹੌਲੀ ਹੌਲੀ ਸਮਝਾਉਣਾ ਪੈਂਦਾ। ਪਹਿਲਾਂ ਸਮਝੋ ਇਹਨੂੰ, ਫਿਰ ਹੌਲੀ ਹੌਲੀ ਇਹਨੂੰ ਸਮਝਾਓ, ਫਿਰ ਹੌਲੀ ਹੌਲੀ ਇਸ ਮਨ ਨੂੰ ਚੇਂਜ ਕਰਨਾ ਪੈਂਦਾ, ਆਪਣੇ ਮਨ ਤੇ ਕੰਮ ਕਰਨਾ ਪੈਂਦਾ, ਫਿਰ ਇਹਨੂੰ ਹੌਲੀ ਹੌਲੀ ਟ੍ਰੇਨਡ ਕਰਨਾ ਪੈਂਦਾ ਵੀ ਤੂੰ ਐਂ ਕਰ ਬਈ, ਇੱਕ ਦਿਨ ਵਾਸਤੇ ਆਪਾਂ ਇੰਨਾ ਪ੍ਰਣ ਕਰ ਲਿਆ, ਅੱਜ ਤੋਂ ਬਾਅਦ ਇੱਕ ਦਿਨ ਆਹ ਨਹੀਂ ਕਰਨਾ, ਫਿਰ ਹੌਲੀ ਹੌਲੀ ਦੋ ਦਿਨ ਨਹੀਂ ਕਰਨਾ, ਫਿਰ ਹੌਲੀ ਹੌਲੀ ਦਸ ਦਿਨ ਨਹੀਂ ਕਰਨਾ, ਫਿਰ ਹੌਲੀ ਹੌਲੀ ਚਾਲੀ ਦਿਨ ਨਹੀਂ ਕਰਨਾ। ਕਈ ਬੰਦੇ ਸਵਾ ਸਵਾ ਸਾਲ ਦੇ ਵੀ ਵਰਤ ਰੱਖ ਲੈਂਦੇ ਵੀ ਸਵਾ ਸਾਲ ਮੈਂ ਆਹ ਕੰਮ ਨਹੀਂ ਕਰਦਾ। ਇਹ ਵਰਤ ਰੱਖ ਰੱਖ ਕੇ ਆਪਣੇ ਆਪ ਨੂੰ ਟ੍ਰੇਨਡ ਕਰੀਦਾ ਹੁੰਦਾ। ਜੇ ਤੇ ਲੋਕਾਂ ਨੂੰ ਦਿਖਾਉਣ ਲਈ ਕਰਦਾ ਫਿਰ ਤੇ ਪਖੰਡ ਬਣ ਜਾਂਦਾ ਵਰਤ, ਪਰ ਜੇ ਮਨ ਨੂੰ ਸਿਖਾਉਣ ਲਈ ਕਰਦਾ ਹੋਵੇ ਫਿਰ ਵਰਤ ਵੀ ਵਧੀਆ। ਉਦਾਂ ਤੇ ਵਰਤ ਮਾੜਾ ਹੈ ਜੇ ਅਗਲਾ ਕੋਈ ਕਵੇ ਛੋਟਾ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਹਿਰੰਡ, ਫਿਰ ਤੇ ਇੱਦਾਂ। ਪਰ ਜੇ ਬੰਦਾ ਕਵੇ ਵੀ ਮੈਂ ਆਪਣੀ ਸਿਹਤ ਨੂੰ ਠੀਕ ਕਰਨਾ, ਮੈਂ ਸਿਹਤ ਨੂੰ ਠੀਕ ਕਰਨ ਵਾਸਤੇ ਵਰਤ ਰੱਖਣ ਲੱਗਿਆ, ਉਹਦਾ ਵਰਤ ਵੀ ਚੰਗਾ। ਵੀ ਅੱਜ ਸਾਰਾ ਦਿਨ ਰੋਟੀ ਨਹੀਂ ਖਾਣੀ, ਜੂਸ ਪੀਵਾਂਗੇ, ਸਾਰਾ ਦਿਨ ਰੋਟੀ ਨਹੀਂ ਖਾਣੀ, ਪਾਣੀ 'ਤੇ ਰਵਾਂਗੇ। ਹਫ਼ਤੇ ਵਿੱਚ ਜਿਹੜਾ ਬੰਦਾ ਇੱਕ ਦਿਨ ਰੋਟੀ ਛੱਡ ਦੇਵੇ, ਪਾਣੀ 'ਤੇ ਰਵੇ, ਉਹਦੀ ਸਿਹਤ ਵੈਸੇ ਠੀਕ ਹੋ ਜਾਂਦੀ ਹੈ, ਬਿਮਾਰੀਆਂ ਤੋਂ ਬਚ ਜਾਂਦਾ। ਆਪਣੇ ਆਪ ਨੂੰ ਨਿੱਕੇ ਨਿੱਕੇ ਵਰਤ ਇੱਦਾਂ ਰੱਖਣੇ, ਪਰ ਜੇ ਪਖੰਡ ਕਰਦੇ ਹਾਂ ਫਿਰ ਸਾਡੇ ਵਰਤ ਮਾੜੇ ਹੈ। ਆਪਣੇ ਮਾਇੰਡ ਨੂੰ ਟ੍ਰੇਨਡ ਕਰਨਾ ਤਰੀਕੇ ਨਾਲ, ਕਈ ਵਾਰੀ ਨਾ ਜੀ ਕਹਿੰਦੇ ਨਾਮ ਬੇੜੀ ਸੰਤ ਮਲਾਹ ਪਾਰ ਕਰਨ ਖਾਮ ਖਾ। ਜਿਹੜੇ ਲੋਕਾਂ ਨੂੰ ਜੁਗਤ ਹੁੰਦੀਆਂ ਨੇ, ਤਰੀਕਾ ਹੁੰਦਾ, ਉਹ ਕਿਸੇ ਨਾ ਕਿਸੇ ਢੰਗ ਨਾਲ ਬੰਦੇ ਨੂੰ ਦੱਸ ਦਿੰਦੇ। ਮੈਂ ਵੇਖਿਆ ਇੱਥੇ ਵਿਚਰਦੇ ਹਾਂ ਕਈ ਵਾਰੀ, ਜਦੋਂ ਹੁਣ ਕੈਂਪ ਵੀ ਲਾਉਂਦੇ ਹਾਂ ਮਾਇੰਡ 'ਤੇ, ਜਾਂ ਕਈ ਵਾਰੀ ਕਈ ਚੀਜ਼ਾਂ ਮੈਂ ਨੋਟ ਕਰਦਾ। ਇੱਕ ਗੱਲ ਮੈਨੂੰ ਕੋਈ ਬੰਦਾ ਪੁੱਛਦਾ, ਪੜ੍ਹਿਆ ਲਿਖਿਆ, ਸਮਝਦਾਰ ਹੈ, ਬਹੁਤ ਇੰਟੈਲੀਜੈਂਟ ਹੈ, ਹਰ ਗੱਲ ਨੂੰ ਨੋਟ ਕਰਦਾ, ਸਮਝਦਾ। ਜਦੋਂ ਮੈਨੂੰ ਕੋਈ ਸਵਾਲ ਪੁੱਛੂ, ਬਾਬਾ ਜੀ ਆਹ ਕਿਵੇਂ ਭਾਈ ਸਾਹਿਬ, ਉਹਨੂੰ ਮੈਂ ਹੋਰ ਤਰ੍ਹਾਂ ਦੱਸਦਾ। ਉਹੀ ਗੱਲ ਜਦੋਂ ਮੈਨੂੰ ਕੋਈ ਬਿਲਕੁਲ ਅਨਪੜ੍ਹ ਬੀਬੀ, ਸਿੱਧੀ ਬੀਬੀ ਪੁੱਛਦੀ ਹੈ, ਮੈਨੂੰ ਉਹੀ ਗੱਲ ਪੁੱਛਦੀ ਹੈ, ਪਰ ਮੈਨੂੰ ਉਹਦਾ ਜਵਾਬ ਹੋਰ ਤਰ੍ਹਾਂ ਦੇਣਾ ਪੈਂਦਾ, ਕਿਉਂਕਿ ਮੈਨੂੰ ਲੱਗਦਾ ਵੀ ਇਹਦੇ ਗੱਲ ਐਂ ਨਹੀਂ ਸਮਝ ਆਉਣੀ, ਇਹਦੇ ਐਂ ਸਮਝ ਆਉਣੀ। ਸਾਡੇ ਇੱਥੇ ਹੋਇਆ ਕਿ, ਤੁਹਾਨੂੰ ਮੈਂ ਦੋ ਉਦਾਹਰਣਾਂ ਦਿੰਦਾ, ਦੋ ਉਦਾਹਰਣਾਂ ਸਾਡੇ ਹੋਇਆ, ਪਿਛਲੇ ਹਫ਼ਤੇ ਮੇਰੇ ਨਾਲ ਹੋਇਆ, ਮੈਂ ਤੁਹਾਨੂੰ ਦੱਸਦਾ। ਮੈਨੂੰ ਇੱਕ ਬੀਬੀ ਇੱਥੇ ਆਏ ਸਾਡੇ ਕੋਲ, ਉਹ ਕਹਿੰਦੇ ਵੀ ਮੈਂ, ਉਹ ਗਾਲਾਂ ਕੱਢਦੇ, ਗਾਲਾਂ, ਅਤੇ ਗਾਲਾਂ ਵੀ ਬੰਦਿਆਂ ਵਾਲੀਆਂ ਗਾਲਾਂ, ਅਤੇ ਗਾਲਾਂ ਕੱਢੀ ਜਾਣੀਆਂ, ਕੱਢੀ ਜਾਣੀਆਂ, ਕੱਢੀ ਜਾਣੀਆਂ, ਨੂੰਹਾਂ ਨੂੰ ਗਾਲਾਂ, ਪੁੱਤਾਂ ਨੂੰ ਗਾਲਾਂ, ਗੰਦੀਆਂ ਗੰਦੀਆਂ ਗਾਲਾਂ, ਮਤਲਬ ਬਹੁਤ ਭੈੜੀਆਂ ਗਾਲਾਂ, ਬੰਦਿਆਂ ਵਾਲੀਆਂ ਗਾਲਾਂ, ਮੰਜੀ 'ਤੇ ਬੈਠੀ ਬੇਬੇ ਕੱਢੀ ਜਾਂਦੀ। ਮੈਂ ਸੋਚਿਆ ਬੇਬੇ ਵੀ ਕਦੇ ਤਾਂ ਹਟਦੀ ਹੋਏਗੀ, ਕਹਿੰਦੀ ਮੈਂ ਬੜੀ ਤੰਗ ਹਾਂ ਆਪਣੇ ਆਪ ਤੋਂ, ਵੀ ਮੈਨੂੰ ਪਤਾ ਨਹੀਂ ਕੀ ਹੋਇਆ ਰਹਿੰਦਾ, ਮੈਂ ਸਾਰਾ ਦਿਨ ਗਾਲਾਂ ਹੀ ਕੱਢੀ। ਅਤੇ ਫਿਰ ਮੈਂ ਕਿਹਾ, ਉਹ ਕਹਿੰਦੇ ਜਦੋਂ ਮੈਂ ਪਾਠ ਕਰਦੀ ਹੁੰਦੀ ਹਾਂ ਜਪਜੀ ਸਾਹਿਬ ਦਾ ਕੁਛ, ਕਹਿੰਦੀ ਕਰਦੀ ਹਾਂ, ਮੈਂ ਕਿਹਾ ਉਦੋਂ ਕੱਢਦੀ ਹੈ, ਕਹਿੰਦੀ ਜਪਜੀ ਸਾਹਿਬ ਵੇਲੇ ਬਸ ਗੁਟਕਾ ਰੱਖਿਆ ਨਹੀਂ, ਮੈਂ ਫਿਰ ਗਾਲਾਂ ਸ਼ੁਰੂ ਕਰ ਲੈਂਦੀ। ਮੈਂ ਬੜਾ ਸੋਚਿਆ ਵੀ ਇਹਦਾ ਮੈਂ ਹੱਲ ਕੀ ਕਰਾਂ, ਮੈਂ ਪਹਿਲਾਂ ਤਾਂ ਮੈਂ ਬੇਬੇ ਗਾਲਾਂ ਨਾ ਕੱਢਿਆ ਕਰ, ਕਹਿੰਦੀ ਤਾਂ ਮੈਨੂੰ ਵੀ ਪਤਾ ਵੀ ਗਾਲਾਂ ਨਹੀਂ ਕੱਢਣੀਆਂ। ਮੈਂ ਬੇਬੇ ਗਾਲਾਂ ਮਾੜੀਆਂ ਨੇ, ਕਹਿੰਦੀ ਮੈਨੂੰ ਪਤਾ ਮਾੜੀਆਂ ਨੇ, ਇਹੀ ਤਾਂ ਪੰਗਾ ਵੀ ਕੱਢੀ ਜਾਂਦੀ ਹੈ ਫਿਰ ਵੀ। ਮੈਂ ਹੁਣ ਕੀ ਕਰਾਂ, ਹੁਣ ਅਸੀਂ ਮਾਲਾ, ਮੈਂ ਬਹੁਤ ਪਹਿਲਾਂ ਬਹੁਤ ਰੱਖਦੇ ਸੀ ਇੰਨੀਆਂ, ਮੈਨੂੰ ਤੇ ਮਾਲਾ ਨਾ ਲੱਭੇ ਵੀ ਮਾਲਾ ਕਿੱਥੋਂ ਲਿਆਵਾਂ। ਹੁਣ ਮੈਂ ਪਤਾ ਨਹੀਂ ਕਿਸੇ ਦੇ ਗਲ 'ਚ, ਕਿਸੇ ਦੇ ਸਾਡੇ ਸਿੰਘ ਦੇ ਕਿਸੇ ਦੇ ਪਾਈ ਹੋਈ ਸੀ ਪੁਰਾਣੀ, ਉਹ ਵੀ ਮੈਂ ਹੀ ਦਿੱਤੀ ਸੀ ਕਿਤੇ 10 ਸਾਲ ਪਹਿਲਾਂ, ਉਹਨੇ ਸਾਂਭ ਕੇ ਰੱਖੀ ਗਲ 'ਚ, ਉਹਦੇ ਚਾਂਦੀ ਵਿੱਚ ਸੀ ਲੱਗੀ ਹੋਈ, ਉਹਨੇ ਗਲ 'ਚ ਪਾਈ। ਮੈਂ ਕਿਹਾ ਯਾਰ ਕਿਤੋਂ ਮਾਲਾ ਲੱਭ ਕੇ ਲਿਆਓ, ਉਹ ਕਹਿੰਦੇ ਮੇਰੇ ਗਲ 'ਚ ਹੈਗੀ। ਮੈਂ ਕਿਹਾ ਲਿਆ, ਉਹਨੂੰ ਧੋਤਾ ਦਿੱਤਾ, ਮੈਂ ਬੇਬੇ ਨੂੰ ਫੜਾਤੀ, ਮੈਂ ਕਿਹਾ ਬੇਬੇ ਗੱਲ ਸੁਣਦਾ, ਤੈਂ ਮਾਲਾ ਨਹੀਂ ਛੱਡਣੀ ਰੋਟੀ ਖਾਣ ਵੇਲੇ ਤੋਂ ਬਿਨਾਂ। ਕਹਿੰਦੇ ਠੀਕ ਹੈ। ਮੈਂ ਕਰਨਾ ਕੀ ਹੈ, ਮੈਂ ਕਿਹਾ ਪਹਿਲੀ ਪੌੜੀ ਪੜੀ ਜਾ ਬਸ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ, ਬੁੱਲ ਬੋਲ ਬੋਲ ਕੇ ਕਰਨਾ, ਹਟੀ ਨਾ। ਕਹਿੰਦੀ ਠੀਕ ਹੈ ਜੀ। ਮੈਂ ਹਾਲਾਂਕਿ ਮੈਨੂੰ ਲੱਗੇ ਤੇ ਓਪਰਾ ਔਖਾ ਵੀ ਮੈਨੂੰ ਲੱਗੇ ਵੀ ਮਾਲਾ ਤੇ, ਮੈਂ ਤੇ ਮਾਲਾ ਤੇ ਕਦੇ ਗੱਲ ਹੀ ਨਹੀਂ ਕਰਦਾ ਮੈਂ ਤੇ, ਪਰ ਫਿਰ ਮੈਂ ਫੜਾਈ ਵੀ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਮਾਤਾ ਏਦਾਂ ਨਾ, ਬਸ ਤੂੰ ਹੁਣ ਹੋਰ ਕੁਛ ਨਹੀਂ ਕਰਨਾ। ਹੁਣ ਉਹਦੇ ਬੱਚੇ ਪਤਾ ਕੀ ਕਹਿੰਦੇ, ਲੈ ਹੁਣ ਇਹਨੇ ਠੀਕ ਹੋ ਜਾਣਾ। ਮੈਂ ਕਿਉਂ? ਕਹਿੰਦੀ ਇਹਦੇ ਮਨ 'ਚ ਇਹ ਹੈ ਵੀ ਮੈਨੂੰ ਬਾਬਾ ਜੀ ਨੇ ਕਿਹਾ ਤੇ ਮੈਂ ਮਾਲਾ ਕਰਨੀ ਹੈ। ਮੈਂ ਕਿਹਾ ਰੋਟੀ ਖਾਣ ਵੇਲੇ ਇਹਨੂੰ ਗਲ 'ਚ ਪਾ ਲੈਣਾ, ਉੱਦਾਂ ਤੂੰ ਲਾਈ ਨਾ, ਬਸ ਤੂੰ ਨਹਾਉਣ ਵੇਲੇ ਵੀ ਨਾ ਲਾਈ। ਉਹ ਹੈ ਰੁਦਰਾਕਸ਼ ਜੇ ਦੀ ਮਾਲਾ ਸੀ, ਮੈਂ ਕਿਹਾ ਨਹਾਉਣ ਵੇਲੇ ਵੀ ਨਹੀਂ ਲਾਉਣੀ। ਕਹਿੰਦੀ ਨਹੀਂ ਲਾਉਂਦੀ। ਤੇ ਉਹ ਜਦੋਂ ਗਈ, ਦੋ ਤਿੰਨ ਦਿਨ ਹੋ ਗਏ, ਕਹਿੰਦੇ ਚੁੱਪ, ਹੁਣ ਕੋਈ ਗੱਲ ਨਹੀਂ ਕੱਢਦੀ, ਇੱਕ ਓਂਕਾਰ ਸਤਨਾਮ ਕਰਦਾ ਹੋ ਗਿਆ, ਠੀਕ ਕੰਮ ਆ ਗਿਆ। ਅੱਛਾ ਇੱਕ ਬੰਦਾ ਮਿਲਿਆ ਥੋੜੇ ਦਿਨ ਪਹਿਲਾਂ ਮੈਨੂੰ, ਉਹ ਕਹਿੰਦਾ ਕਿ ਮੈਂ ਜੀ ਕਰਦਾ ਆਲਸ ਬਹੁਤ, ਇੰਨੀ ਆਲਸ ਹੈ, ਕਹਿੰਦਾ ਮੈਂ ਉੱਠ ਨਹੀਂ ਸਕਦਾ ਮੰਜੇ ਤੋਂ। ਘਰ ਵਾਲੀ ਉਹਦੀ ਨਾਲ ਆਈ, ਕਹਿੰਦੀ ਜੀ ਇਹ ਸਾਰਾ ਦਿਨ ਪਿਆ ਰਹਿੰਦਾ, ਸਾਰਾ ਦਿਨ ਪਿਆ ਤੁਰਨਾ ਨਹੀਂ, ਉੱਠਣਾ ਨਹੀਂ, ਕਿਤੇ ਜਾਣਾ ਨਹੀਂ। ਹੁਣ ਉਹਦੇ ਵਾਸਤੇ ਵੀ ਮੈਂ ਸੋਚਾਂ, ਮੈਂ ਤੁਰਿਆ ਕਰ, ਸੈਰ ਕਰਿਆ ਕਰ। ਉਹਦੇ ਸੈਰ ਨਹੀਂ ਸਮਝ 'ਚ ਆਈ ਵੀ ਵਾਕ ਕਰੇਗਾ ਸੈਰ ਕਰੇਗਾ, ਉਹਦੇ ਸਮਝ 'ਚ। ਮੈਂ ਗੁਰਦੁਆਰਾ ਕਿੰਨੀ ਦੂਰ ਹੈ, ਕਹਿੰਦੇ ਪਿੰਡ ਦੇ ਦੂਜੇ ਪਾਸੇ ਹੈ। ਮੈਂ ਕਿਹਾ ਜਪਜੀ ਸਾਹਿਬ ਕਰਦਾ, ਕਹਿੰਦਾ ਘਰੇ ਕਰਦਾ। ਮੈਂ ਕਿਹਾ ਜਦੋਂ ਸਵੇਰੇ ਗੁਰਦੁਆਰੇ ਜਪਜੀ ਸਾਹਿਬ ਹੁੰਦਾ ਤੂੰ ਉੱਥੇ ਜਾ ਕੇ ਕਰਨਾ, ਉੱਥੇ ਬਹਿ ਕੇ ਸੁਣੀ। ਕਹਿੰਦਾ ਉਹ ਤੇ 4 ਵਜੇ ਕਰਦੇ ਨੇ। ਮੈਂ ਕਿਹਾ ਤੂੰ 4 ਵਜੇ ਬਸ ਜਾ ਕੇ ਸੁਣਨਾ, ਉੱਥੇ ਸੁਣਨਾ। ਕਹਿੰਦਾ ਕਿੰਨੇ ਕੁ ਦਿਨ? ਮੈਂ ਕਿਹਾ 40 ਦਿਨ ਤੇ ਜ਼ਰੂਰ ਹੀ ਸੁਣੀ। ਅੱਛਾ ਤੁਸੀਂ ਸੋਚ ਕੇ ਦੇਖੋ ਵੀ 4 ਵਜੇ ਗੁਰਦੁਆਰੇ ਜਪਜੀ ਸਾਹਿਬ ਹੋਣਾ, ਇਹਨੂੰ 3:30 ਘਰੋਂ ਤੁਰਨਾ ਪੈਣਾ, ਉਹ ਹੁਣ ਹਨੇਰੇ ਹਨੇਰੇ ਜਾਂਦਾ, ਉੱਠਣਾ ਵੀ ਪੈਣਾ, ਚੱਲਿਆ ਵੀ ਗਿਆ, ਬਹਿ ਵੀ ਗਿਆ, ਜਪਜੀ ਸਾਹਿਬ ਸੁਣ ਲਿਆ। ਉੱਥੇ ਲੋਕ ਆਉਂਦੇ ਨੇ, ਉਹ ਵੀ ਵੇਖਦੇ ਨੇ ਵੀ ਮਿਲਦਾ। ਉੱਥੇ ਮਾੜਾ ਮੋਟਾ ਬਾਅਦ 'ਚ ਜਦੋਂ ਭੋਗ ਪੈਂਦਾ ਉਦੋਂ ਨੂੰ ਦਿਨ ਚੜ ਜਾਂਦਾ, ਚਿੜੀਆਂ ਚੁੜੀਆਂ ਬੋਲਦੀਆਂ, ਘਰ ਨੂੰ ਆਉਂਦਾ, ਸੂਰਜ ਦੀਆਂ ਕਿਰਨਾਂ ਪੈਂਦੀਆਂ, ਵਿਟਾਮਿਨ ਡੀ ਮਿਲ ਜਾਂਦਾ, ਧੁੱਪ ਪੈ ਜਾਂਦੀ ਹੈ ਸਰੀਰ ਦੇ ਉੱਤੇ। ਉਹ ਹੁਣ ਹਫ਼ਤਾ ਕੁ ਬਾਅਦ ਫੇਰ ਆਈ ਘਰ ਵਾਲੀ, ਕਹਿੰਦੀ ਬਹੁਤ ਠੀਕ ਹੋ ਗਿਆ ਅੱਗੇ ਨਾਲੋਂ। ਮੈਂ ਕਿਹਾ ਬਾਬੇ ਨੇ ਠੀਕ ਕਰਤਾ, ਵੇਖ ਲੈ ਕਿਆ ਗੱਲ ਬਣੀ, ਕਿਆ ਦਵਾਈ ਲੱਗੀ ਹੈ। ਉਹ ਦਵਾਈ ਨਾਲ ਠੀਕ ਨਹੀਂ ਸੀ ਹੋ ਰਿਹਾ, ਵੇਲੋੜ ਉਹਦੇ ਨਾਲ ਗੁਰਦੁਆਰੇ ਵੀ ਜਾਣ ਲੱਗ ਗਿਆ, ਬਹਾਨਾ ਗੁਰਦੁਆਰੇ ਦਾ ਹੋ ਗਿਆ। ਤੇ ਉਹ ਉੱਥੇ ਜਾ ਕੇ ਜਪਜੀ ਸਾਹਿਬ ਕਰਨ ਲੱਗ ਗਿਆ, ਸਵੇਰੇ ਉੱਠਦਾ ਵੀ ਹੈ, ਤੁਰਦਾ ਵੀ ਹੈ, ਤੁਰਦਾ ਜਾਂਦਾ, ਤੁਰਿਆ ਆਉਂਦਾ। ਜਦੋਂ ਮੈਂ ਇਹਨੂੰ ਸੈਰ ਕਹਿੰਦਾ ਸੀ, ਸੈਰ ਸਮਝ ਨਹੀਂ ਸੀ ਆਉਂਦੀ, ਗੁਰਦੁਆਰੇ ਜਾਣਾ ਸਮਝ 'ਚ ਆ ਗਿਆ, ਸੈਰ ਨਹੀਂ ਸਮਝ 'ਚ ਆਈ ਵੀ ਖੇਤ ਤੱਕ ਜਾਇਆ ਕਰ, ਉਹ ਉੱਥੇ ਤੱਕ ਗੇੜਾ ਕੱਢ ਗਿਆ, ਇਹ ਨਹੀਂ ਸਮਝ 'ਚ ਆਇਆ ਗੁਰਦੁਆਰੇ ਜਾਣਾ ਜਪਜੀ ਸਾਹਿਬ ਕਰਨਾ, ਇਹ ਸਮਝ 'ਚ ਆ ਗਿਆ। ਮੈਂ ਕਿਹਾ ਚਲੋ ਐਂ ਤੇ ਐਂ ਠੀਕ ਹੈ, ਫਿਰ ਬੰਦੇ ਦਾ ਕੰਮ ਹੋਣਾ ਚਾਹੀਦਾ। ਘਰ ਵਾਲੀ ਖੁਸ਼ ਹੋ ਗਈ, ਕਹਿੰਦੀ ਸ਼ੁਕਰ ਹੈ ਵੀ ਇਹ ਤੇ ਹੁਣ ਲੱਗ ਗਿਆ, ਥੋੜ੍ਹਾ ਥੋੜ੍ਹਾ ਇੱਧਰਲੇ ਪਾਸੇ ਨੂੰ ਇਹਦਾ ਧਿਆਨ ਲੱਗ ਗਿਆ। ਸੋ ਕਈ ਵਾਰੀ ਕੀ ਹੁੰਦਾ ਹੈ, ਜਿਹੋ ਜਿਹਾ ਬੰਦਾ ਹੋਵੇ ਕਈ ਵਾਰੀ ਉਹਨਾਂ ਨੂੰ ਉਸੇ ਤਰੀਕੇ ਨਾਲ ਸਮਝਾਉਣਾ ਪੈਂਦਾ, ਟੈਕਨੀਕ ਜੁਗਤ। ਜਿਵੇਂ ਹੁਣ ਮੈਂ ਤੁਹਾਨੂੰ ਇਹਦੇ ਨਾਲ ਰਲਦੀ ਐਗਜ਼ੈਂਪਲ ਦਿੰਦਾ। ਇੱਕ ਵੈਦ ਕੋਲ ਇੱਕ ਡਾਕਟਰ ਆਇਆ, ਮਰੀਜ਼ ਆਇਆ, ਕਹਿੰਦਾ ਜੀ ਮੇਰੇ ਪੇਟ 'ਚ ਦਰਦ ਹੁੰਦਾ। ਵੈਦ ਨੇ ਕੀ ਕੀਤਾ, ਉਹਨੂੰ ਕਹਿੰਦਾ ਵੀ ਗੱਲ ਸੁਣ ਲੈ, ਘਰੇ ਜਾ ਕੇ ਅਜਵੈਨ ਦੀ ਫੱਕੀ ਮਾਰ, ਅਜਵੈਨ ਗਰਮ ਪਾਣੀ ਨਾਲ ਪੀ ਲੈ, ਤੇਰਾ ਦਰਦ ਬੰਦ ਹੋ। ਉਹ ਚਲਿਆ ਗਿਆ, ਕਹਿੰਦਾ ਮੇਰਾ ਦਰਦ ਠੀਕ ਹੈ। ਇੱਕ ਫੇਰ ਆ ਗਿਆ ਮਰੀਜ਼, ਕਹਿੰਦਾ ਮੇਰੇ ਪੇਟ 'ਚ ਦਰਦ ਹੁੰਦਾ। ਵੈਦ ਨੇ ਕਿਹਾ ਵੀ ਅਜਵਾਇਨ ਪੁੜੀ 'ਚ ਪਾਈ, ਪੁੜੀ 'ਚ ਦਵਾਈ ਪਾਤੀ, ਇੱਕ ਥੋੜ੍ਹੀ ਹੋਰ ਪਾਤਾ ਕੁਛ ਨਾਲ ਅਜਵੈਨ ਪਾਤੀ। ਕਹਿੰਦੇ ਆਹ ਚੱਕ ਅਜਵੈਨ, ਲਿਆ ਦੇ ਪੈਸੇ, ਉਹਦੇ ਤੋਂ 5-7 ਰੁਪਈਏ ਉਹਨਾਂ ਵੇਲਿਆਂ 'ਚ ਲੈ ਲਏ। 5-7 ਰੁਪਈਏ, ਮੰਨ ਲਓ 500 ਰੁਪਈਆ ਅੱਜ ਦਾ, 500 ਰੁਪਈਆ ਲੈ ਲਿਆ, ਨਾਲੇ ਦੇ ਤੀ ਪੁੜੀ, ਗਰਮ ਪਾਣੀ ਨਾਲ ਘਰੇ ਜਾ ਕੇ ਲੈ ਲਈ। ਉਹ ਕਹਿੰਦਾ ਮੇਰਾ ਦਰਦ ਬੰਦ ਹੈ। ਤੀਜਾ ਇੱਕ ਹੋਰ ਆ ਗਿਆ, ਕਹਿੰਦਾ ਮੇਰੇ ਵੀ ਪੇਟ 'ਚ ਦਰਦ ਹੁੰਦਾ। ਕਹਿੰਦੇ ਤੇਰਾ ਇਲਾਜ ਵੀ ਅਜਵਾਇਨ ਹੀ ਹੈ। ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹਨ, ਇਹਨੇ ਆਪਣੇ ਕੋਲੋਂ ਅਜਵਾਇਨ ਦਿੱਤੀ, ਗਰਮ ਪਾਣੀ ਵੀ ਆਪ ਹੀ ਦਿੱਤਾ, ਉਹ ਵੀ ਠੀਕ। ਬੰਦੇ 3, ਬਿਮਾਰੀ 1, ਇਲਾਜ ਵੀ 1, ਪਰ ਤਰੀਕਾ ਵੱਖੋ ਵੱਖਰਾ। ਤਿੰਨਾਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ। ਉਹਦੇ ਨਾਲ ਦਾ ਬੰਦਾ ਕਹਿੰਦਾ ਵੀ ਅਜਵਾਇਨ ਦੱਸ ਦੇਣੀ ਸੀ, ਇਹ ਗੱਲ ਕੀ ਬਣੀ? ਕਹਿੰਦੇ ਇੱਕ ਨੂੰ ਕਹਿਤਾ, ਤਕੜਾ ਬੰਦਾ ਹੈ, ਥੋੜ੍ਹਾ ਜਿਹਾ ਸਮਝਦਾਰ ਹੈ, ਥੋੜ੍ਹਾ ਜਿਹਾ ਪੜ੍ਹਿਆ ਲਿਖਿਆ, ਜਦੋਂ ਉਹਨੂੰ ਕਿਹਾ ਵੀ ਅਜਵਾਇਨ ਜਾ ਕੇ ਗਰਮ ਪਾਣੀ ਨਾਲ ਫੱਕੀ ਮਾਰ ਲੈ, ਬੰਦਾ ਸਮਝ ਗਿਆ, ਕਹਿੰਦਾ ਠੀਕ ਹੈ, ਉਹਨੇ ਜਾ ਕੇ ਕਰ ਲਿਆ। ਜਿਹੜਾ ਦੂਜਾ ਆਇਆ ਸੀ ਉਹ ਪੈਸੇ ਵਾਲਾ ਬੰਦਾ, ਜਦੋਂ ਉਹਨੂੰ ਕਹਾਂਗੇ ਅਜਵਾਇਨ, ਉਹਨੇ ਕਹਿਣਾ ਕਾਹਦਾ ਵੈਦ ਹੈ, ਕੋਈ ਦਵਾਈ ਤਾਂ ਦਿੱਤੀ ਨਹੀਂ, ਇਹ ਤਾਂ ਖਾਲੀ ਮੋੜ ਤਾ ਮੈਨੂੰ। ਕਹਿੰਦੇ ਫਿਰ ਮੈਂ ਇਹਨੂੰ ਪੁੜੀ ਬੰਨੀ ਪਾਈ, ਉਹਦੇ ਵਿੱਚ ਅਜਵੈਨ ਹੀ, ਪੁੜੀ ਨਾਲੇ ਬੰਨਤੀ ਨਾਲੇ ਅਜਵੈਨ ਪਾਤੀ, ਵਿੱਚ ਉਹਦੇ ਨਮਕ ਨੁਮਕ ਪਾ ਕੇ ਮੈਂ ਇਹਨੂੰ ਫੜਾ ਦਿੱਤਾ, ਲੈ ਜਾ। ਨਾਲੇ ਉਹ ਤੋਂ 5 ਰੁਪਈਏ ਲਏ, ਕਿਉਂਕਿ ਜਦੋਂ ਜੇਬ ਹੌਲੀ ਹੁੰਦੀ ਹੈ ਨਾ ਫਿਰ ਅਗਲਾ ਕਹਿੰਦਾ ਦਵਾਈ ਲੱਗੂ, ਫਿਰ ਲੱਗਦਾ ਹੈ ਨਾ। ਜੇ ਫ੍ਰੀ ਕਹਿ ਦਿਓ ਵੀ ਫ੍ਰੀ ਹੈ ਜੀ, ਇਹ ਫ੍ਰੀ ਵਾਲਾ ਗੱਲਾਂ ਕਹਿੰਦੇ ਐਵੇਂ ਹੀ ਹੋਣੀ ਹੈ ਵੀ ਇਹ ਤਾਂ ਫ੍ਰੀ ਵਾਲੀ ਹੈ। ਤਾਂ ਸਾਡੇ ਇੱਥੇ ਕਈ ਲੋਕ ਦਵਾਈਆਂ ਲੈਣ ਆਉਣਗੇ, ਦਵਾਈ ਤਾਂ ਸਾਡੇ ਮੈਡੀਕਲ ਸਟੋਰ ਤੋਂ ਸਾਰੀ ਫ੍ਰੀ ਮਿਲਦੀ ਹੈ। ਪੁੱਛਣਗੇ ਇਹ ਅਸਲੀ ਵੀ ਦਿੰਦੇ ਹੈ ਕਿ ਤੁਸੀਂ ਨਕਲੀ ਵੀ ਫੜਾਈ ਜਾਂਦੇ, ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਫ੍ਰੀ ਮਿਲਦੀ ਕਿਤੇ ਨਕਲੀ ਤਾਂ ਨਹੀਂ, ਵੀ ਫ੍ਰੀ ਹੈ ਦਵਾਈ। ਫ੍ਰੀ ਵਾਲੀ ਤੇ ਭਰੋਸਾ ਲੋਕ ਘੱਟ ਕਰਦੇ। ਤੇ ਉਹਨੇ ਉਹਨੂੰ ਨਾਲੇ ਉਹ ਤੋਂ ਪੈਸੇ ਲਏ 5 ਰੁਪਈਏ ਅੱਜ ਦਾ 500, ਤੇ ਨਾਲੇ ਪੁੜੀ ਦੇ ਦਿੱਤੀ, ਨਾਲੇ ਕਹਿਤਾ ਘਰੇ ਜਾ ਕੇ ਦੋ ਟਾਈਮ ਐਂ ਖਾ ਲਈ। ਕਹਿੰਦੇ ਇਹ ਬੰਦਾ ਸੀ ਪੜਿਆ ਲਿਖਿਆ, ਇਹ ਬੰਦਾ ਅਮੀਰ ਬੰਦਾ, ਇਹਦਾ ਭਰੋਸਾ ਨਹੀਂ ਸੀ ਬੱਝਣਾ, ਇਸ ਕਰਕੇ ਇਹਨੂੰ ਪੁੜੀ ਪੜੀ ਬੰਨ ਕੇ ਦਿੱਤੀ, ਅਜਵੈਣ ਹੀ ਹੈ। ਤੀਜਾ ਕਹਿੰਦੇ ਤੀਜਾ ਗਰੀਬ ਹੈ, ਉਹਦੇ ਕੋਲ ਕੱਖ ਨਹੀਂ, ਉਹਨੂੰ ਜਵੈਨ ਵੀ ਕੋਲੋਂ ਦੇਤੀ, ਪਾਣੀ ਵੀ ਕੋਲੇ ਦੇਤਾ, ਇਲਾਜ ਤਿੰਨਾਂ ਦਾ ਕਰਤਾ ਪਰ ਤਰੀਕਾ ਵੱਖਰਾ। ਇਹਨੂੰ ਕਹਿੰਦੇ ਨੇ ਜੁਗਤੀ ਨਾਲ ਮੁਕਤੀ। ਕਿਸੇ ਬੰਦਾ ਕੋਈ ਕਿਸੇ ਤਰ੍ਹਾਂ ਸਮਝਦਾ ਹੈ, ਕੋਈ ਕਿਸੇ ਤਰ੍ਹਾਂ ਸਮਝਦਾ ਹੈ, ਕੋਈ ਕਿਸੇ ਤਰ੍ਹਾਂ ਸਮਝਦਾ, ਸਮਾਜ ਇੱਦਾਂ ਦਾ ਹੀ ਹੈ। ਮੈਂ ਇਹ ਤਜਰਬਾ ਬਹੁਤ ਚੰਗੀ ਤਰ੍ਹਾਂ ਕੈਂਪਾਂ 'ਚ ਜ਼ਿਆਦਾ ਤਜਰਬਾ ਮੈਂ ਕੀਤਾ, ਮੇਰਾ ਐਕਸਪੀਰੀਅੰਸ ਜ਼ਿਆਦਾ ਹੋਇਆ ਵੀ ਕਿਸੇ ਬੰਦੇ ਨੂੰ ਕਿਸੇ ਟਕਨੀਕ ਨਾਲ ਹੀ ਸਮਝਾਇਆ ਜਾ ਸਕਦਾ, ਉਹਦੇ ਦੂਜੀ ਤਰੀਕਾ ਨਹੀਂ ਸਮਝ ਆਉਂਦਾ, ਦੂਜੇ ਬੰਦੇ ਦੇ ਦੂਜਾ ਤਰੀਕਾ ਨਹੀਂ ਸਮਝ ਆਉਂਦਾ, ਹਰ ਬੰਦੇ ਦਾ ਲੈਵਲ ਵੱਖਰਾ ਵੱਖਰਾ। ਹੁਣ ਮੈਨੂੰ ਸਮਝਾਉਣਾ ਪਊ ਹੋਰ ਤਰ੍ਹਾਂ ਸਮਝਾਉਣਾ ਪਊ, ਮੇਰੇ ਦਾਦੇ ਨੂੰ ਸਮਝਾਉਣਾ ਪਊ ਹੋਰ ਤਰ੍ਹਾਂ ਸਮਝਾਉਣਾ ਪਊ, ਜਿਹੜਾ ਆਉਣ ਵਾਲਾ ਬੱਚਾ ਉਹਨੂੰ ਸਮਝਾਉਣਾ ਪਊ ਉਹਨੂੰ ਹੋਰ ਤਰ੍ਹਾਂ ਸਮਝਾਉਣਾ ਪਊ। ਹੁਣ ਆਪਣੇ ਵਾਲਾ ਲਾਣਾ ਜਿਹੜਾ ਸੀ ਆਪਾਂ ਡੰਡਿਆਂ ਤੋਂ ਬਿਨਾਂ ਪੜ੍ਹਦੇ ਸੀ, ਮਾਸਟਰ ਡੰਡਾ ਰੱਖਦੇ ਸੀ ਨਾ ਹੱਥ 'ਚ, ਪਰ ਜੇ ਅੱਜ ਦੀ ਪੀੜ੍ਹੀ ਨੂੰ ਡੰਡਾ ਮਾਰ ਸਕਦਾ ਕੋਈ? ਅੱਜ ਤੇ ਨਿਆਣੇ, ਕੱਲ ਇੱਕ ਬੱਚਾ ਸਾਡੇ ਇੱਥੇ ਉਹ ਆਇਆ, ਮੈਂ ਬੋਰ ਹੋ ਰਿਹਾ ਹੂੰ, ਬੱਚਾ ਛੋਟਾ ਜਿਹਾ, ਪਾਪਾ ਮੁਝੇ ਕੁਛ ਕਰੋ ਮੈਂ ਬੋਰ ਹੋ ਰਿਹਾ ਹੂੰ, ਮੇਰੇ ਕੋਲ ਬੈਠਾ ਕਰੀ ਜਾਵੇ, ਮੈਂ ਬੋਰ ਹੋ ਰਿਹਾ ਹੂੰ। ਮੈਂ ਕਿਹਾ ਲੈ ਸਾਡੇ ਵਰਗੇ ਕਹਿੰਦੇ ਹੀ ਨਹੀਂ ਸੀ ਬੋਰ ਹੋ ਰਹੇ ਹਾਂ, ਜੇ ਅਸੀਂ ਕਹਿੰਦੇ ਅਸੀਂ ਬੋਰ ਹੋ ਰਹੇ ਹਾਂ ਚਪੇੜ ਪੈਣੀ ਸੀ ਮੂੰਹ ਤੇ ਵੀ ਤੈਨੂੰ ਕਰਾਂ ਬੋਰ ਨੂੰ ਠੀਕ, ਮੈਂ ਬਹਿ ਜਾ ਟਿੱਕੇ 'ਚ, ਐਂ ਹੋਣਾ ਸੀ। ਤੇ ਸਾਡੇ ਅੱਜ ਕੱਲ੍ਹ ਦੇ ਨਿੱਕੇ ਨਿੱਕੇ ਬੱਚੇ ਮੈਂ ਬੋਰ ਹੋ ਰਿਹਾ, ਨਿਆਣੇ ਏਦਾਂ ਹੀ ਨੇ ਅੱਜ ਕੱਲ੍ਹ ਦੇ, ਬੜੇ ਤੇਜ਼ ਨੇ। ਹੁਣ ਤੁਸੀਂ ਦਾਦਿਆਂ ਵੇਲੇ ਹੋਰ ਤਰ੍ਹਾਂ ਸਿਖਾਇਆ ਜਾਂਦਾ ਸੀ, ਸਾਡੀ ਪੀੜ੍ਹੀ ਨੂੰ ਹੋਰ ਤਰ੍ਹਾਂ ਸਿਖਾਇਆ ਜਾਂਦਾ ਸੀ, ਅੱਜ ਦੀ ਪੀੜ੍ਹੀ ਨੂੰ ਹੋਰ ਤਰ੍ਹਾਂ ਸਿਖਾਇਆ ਜਾਂਦਾ। ਤਰੀਕਾ ਬਦਲਦਾ, ਐਜੂਕੇਸ਼ਨ ਚੱਲਦੀ ਰਹਿੰਦੀ ਹੈ, ਪਰ ਟਕਨੀਕ, ਜੁਗਤ, ਮੈਥਡ, ਢੰਗ ਇਹ ਬਦਲਦੇ ਨੇ, ਤਰੀਕੇ ਬਦਲਣੇ ਪੈਂਦੇ ਨੇ। ਕੋਈ ਕਿਸੇ ਤਰੀਕੇ ਨਾਲ ਸਾਈਕੀ ਕੰਮ ਕਰਦੀ ਹੈ, ਕਿਸੇ ਦੀ ਕਿਵੇਂ ਕਰਦੀ, ਕਿਸੇ ਨੂੰ ਕਿੱਥੇ ਸੈਟਿਸਫੈਕਸ਼ਨ ਮਿਲ ਰਹੀ, ਕਿਤੇ ਨੂੰ ਕਿਤੇ, ਕੋਈ ਕਿਸੇ ਚੀਜ਼ ਤੋਂ ਮੋਟੀਵੇਟ ਹੁੰਦਾ ਹੈ, ਕੋਈ ਕਿਸੇ ਚੀਜ਼ ਤੋਂ ਮੋਟੀਵੇਟ ਹੁੰਦਾ, ਕੋਈ ਕਿਸੇ ਚੀਜ਼ ਤੋਂ ਮੋਟੀਵੇਟ ਹੁੰਦਾ। ਬੱਚੇ ਕਈ ਵਾਰੀ ਮਾਂ ਪਿਓ ਨੂੰ ਜ਼ੋਰ ਮਰਜ਼ੀ ਲਾ ਲੈਣ, ਮੰਮੀ ਆ ਨਾ ਤੂੰ ਨਾ ਤੂੰ ਨਾ ਬੇਬੇ ਸੈਰ ਕਰਿਆ ਕਰ, ਕਿਸੇ ਕਿਸੇ ਦੇ ਨਹੀਂ ਮੰਨਦੀ, ਉਹਨੂੰ ਮੇਰੇ ਕੋਲ ਲੈ ਕੇ ਆਉਣਗੇ, ਭਾਈ ਸਾਹਿਬ ਹਾਂਜੀ ਇਹਨੂੰ ਤੁਸੀਂ ਕਹੋ ਵੀ ਸੈਰ ਕਰਿਆ ਕਰ, ਮੈਂ ਕਹਿੰਦਾ ਬੇਬੇ ਤੂੰ ਅੱਜ ਤੋਂ ਬਾਅਦ ਸੈਰ ਕਰਨੀ, ਠੀਕ ਹੈ ਬਾਬਾ ਜੀ, ਉਹ ਸ਼ੁਰੂ ਕਰ ਲੈਂਦੀ ਸੈਰ, ਉਹ ਮੋਟੀਵੇਟ ਹੀ ਇੱਥੋਂ ਹੋ ਰਹੀ ਹੈ, ਉਹ ਆਪਣੇ ਬੱਚੇ ਦੀ ਗੱਲ ਨਹੀਂ ਮੰਨਦੀ ਮੇਰੀ ਮੰਨ ਲੈਂਦੀ ਹੈ, ਉਹ ਮੋਟੀਵੇਟ, ਉਹ ਮੋਟੀਵੇਸ਼ਨ ਉਹਨੂੰ ਇੱਥੋਂ ਮਿਲਦਾ। ਮੈਂ ਕਹਿਤਾ ਵੀ ਮਾਤਾ ਜੀ ਤੁਸੀਂ ਦਵਾਈ ਨਹੀਂ ਛੱਡਣੀ, ਬੱਚੇ ਬੱਚੇ ਰੋਜ਼ ਦਵਾਈ ਦਿੰਦੇ, ਦਵਾਈ ਖਾਂਦੀ ਨਹੀਂ, ਜਦੋਂ ਮੇਰੇ ਕੋਲ ਲੈ ਆਉਣਗੇ ਮਾਤਾ ਦਵਾਈ ਨਹੀਂ ਛੱਡਣੀ, ਠੀਕ ਹੈ ਬਾਬਾ ਜੀ, ਨਹੀਂ ਛੱਡਦੀ, ਮੰਨ ਲੈਂਦੀ। ਉਹ ਇੱਕ ਤਰੀਕਾ ਹੈ, ਉਹ ਇੱਕ ਢੰਗ ਹੈ, ਤੇ ਲੋਕ ਵੀ ਵੱਖਰੇ ਵੱਖਰੇ ਨੇ, ਸਮਝਣ ਸਮਝਾਉਣ ਦੇ ਤਰੀਕੇ ਵੀ ਵੱਖਰੇ ਵੱਖਰੇ ਹੁੰਦੇ ਨੇ, ਤਾਂ ਕਰਕੇ ਕਈ ਵਾਰੀ ਕੰਟਰਾਡਿਕਸ਼ਨ ਜੀ ਹੋਣ ਲੱਗ ਜਾਂਦੀ ਗੱਲਾਂ 'ਚ, ਕੰਟਰਾਡਿਕਸ਼ਨ ਬਹੁਤ ਲੱਗਦੀ ਹੈ। ਮੈਂ ਨੋਟ ਕਰਦਾ ਹੁੰਦਾ ਵੀ ਪੁਰਾਣੇ ਵੇਲਿਆਂ 'ਚ ਪ੍ਰਚਾਰ ਹੋਰ ਤਰ੍ਹਾਂ ਹੋ ਰਿਹਾ ਸੀ, ਅਸੀਂ ਹੋਰ ਤਰ੍ਹਾਂ ਕਰਦੇ ਹਾਂ, ਐਂ ਲੱਗਦਾ ਵੀ ਗੱਲ ਮੇਲ ਨਹੀਂ ਖਾਂਦੀ, ਪਰ ਮੈਨੂੰ ਇਹ ਲੱਗਦਾ ਵੀ ਸਰੋਤਿਆਂ 'ਚ ਫਰਕ ਹੈ, ਕਿਸੇ ਵੇਲੇ ਹੋਰ ਤਰ੍ਹਾਂ ਦੇ ਲੋਕ ਨੇ, ਅੱਜ ਹੋਰ ਤਰ੍ਹਾਂ ਦੇ ਲੋਕ ਨੇ, ਆਉਣ ਵਾਲੇ ਸਮੇਂ 'ਚ ਹੋਰ ਤਰ੍ਹਾਂ ਦੇ ਹੋਣਗੇ। ਅੱਜ ਤੋਂ 40-50 ਸਾਲ ਬਾਅਦ ਸਾਡੇ ਵਾਲੀਆਂ ਗੱਲਾਂ ਕਮਲੀਆਂ ਗੱਲਾਂ ਲੱਗਣਗੀਆਂ ਵੀ ਲੈ ਕਿੱਦਾਂ ਫਿਰ ਸਮਝਾਉਂਦੇ ਹੁੰਦੇ ਸੀ। ਹੋ ਸਕਦਾ ਹੈ ਹਰ ਇੱਕ ਦੇ ਹੱਥ ਦੇ ਵਿੱਚ ਉਦੋਂ ਮਤਲਬ ਆਈਪੈਡ ਫੜੇ ਹੋਣ, ਇੱਥੇ ਹੋਰ ਹੀ ਕੁਛ ਲੱਗਿਆ ਹੋਇਆ ਹੋਵੇ, ਹੋਰ ਹੀ ਤਰੀਕਾ ਹੋਵੇ, 20 ਸਾਲਾਂ ਬਾਅਦ ਕਹਿਣਗੇ ਆਹ ਕਿਹੜਾ ਤਰੀਕਾ ਸੀ ਸਮਝਾਉਣ ਦਾ। ਆਊ ਟਾਈਮ ਉਦੋਂ ਅਸੀਂ ਕਮਲੇ ਲੱਗਾਂਗੇ, ਸਾਡੀਆਂ ਗੱਲਾਂ ਬੋਰ ਕਰਨਗੀਆਂ। ਇੱਕ ਟਾਈਮ ਆਊ, ਸਮਾਂ ਬਦਲਦਾ ਰਹਿੰਦਾ, ਹਰ ਚੀਜ਼ ਦਾ ਢੰਗ ਤਰੀਕਾ ਬਦਲਦਾ ਰਹਿੰਦਾ, ਸਮਝਣ ਸਮਝਾਉਣ ਦਾ ਤਰੀਕਾ ਬਦਲਦਾ ਰਹਿੰਦਾ। ਜਿੱਦਾਂ ਦੇ ਲੋਕ ਹੁੰਦੇ ਨੇ ਉਸ ਹਿਸਾਬ ਨਾਲ ਸਮਾਜ, ਜਿਹੜੇ ਸਮਾਜ ਵਿਗਿਆਨੀ ਨੇ ਉਹਨਾਂ ਨੂੰ ਉਸੇ ਹਿਸਾਬ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਤਰੀਕਾ ਲੱਭ ਕੇ ਦੱਸ ਕੇ ਰਾਹ ਤੋਰਦੇ ਰਹਿੰਦੇ ਆ। ਜਿਵੇਂ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਤੇ ਮਰਦਾਨਾ ਰੂਪ ਅਕਾਲ ਦਾ ਜਗ੍ਹਾ ਜਗ੍ਹਾ ਜਾ ਕੇ ਪਿਆਰੇ ਜੀ ਡੁੱਬਿਆਂ ਦੇ ਬੇੜੇ ਤਾਰਦੇ, ਪਿਆਰੇ ਜੀ ਡੁੱਬਿਆਂ ਦੇ ਬੇੜੇ ਤਾਰਦੇ, ਪਿਆਰੇ ਜੀ ਡੁੱਬਿਆਂ ਦੇ ਬੇੜੇ ਤਾਰਦੇ, ਪਿਆਰੇ ਜੀ ਡੁੱਬਿਆਂ ਦੇ ਬੇੜੇ ਤਾਰ ਪੜੋ, ਪਿਆਰੇ ਜੀ ਡੁੱਬਿਆਂ ਦੇ ਬੇੜੇ ਤਾਰ। ਸਤਿਗੁਰ ਨਾਨਕ ਤੇ ਮਰਦਾਨਾ ਰੂਪ ਅਕਾਲ ਦਾ, ਸਤਿਗੁਰ ਨਾਨਕ ਤੇ ਮਰਦਾਨਾ ਰੂਪ ਅਕਾਲ ਦਾ, ਡੁੱਬਿਆਂ ਦੇ ਬੇੜੇ ਤਾਰ। ਸਤਿਗੁਰ ਨਾਨਕ ਤੇ ਮਰਦਾਨਾ ਰੂਪ ਅਕਾਲ ਦਾ, ਡੁੱਬਿਆਂ ਦੇ ਬੇੜੇ ਤਾਰ। ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਗੁਰੂ ਨਾਨਕ ਸਾਹਿਬ ਮਰਦਾਨਾ ਇੱਕ ਦਫਾ ਭੂਮੀਏ ਨੂੰ ਮਿਲੇ ਸੀ, ਤੇ ਤੁਹਾਨੂੰ ਪਤਾ ਭੂਮੀਆ ਚੋਰ ਸੀ ਬੜਾ ਵੱਡਾ। ਮਹਾਰਾਜ ਨੂੰ ਮਿਲਿਆ, ਪ੍ਰਭਾਵਿਤ ਹੋਇਆ। ਧਿਆਨ ਨਾਲ ਸੁਣੋ, ਸਤਿਗੁਰ ਦੇ ਬਚਨਾਂ ਤੋਂ ਪ੍ਰਭਾਵਿਤ ਹੋਇਆ, ਖਿੱਚ ਪਈ, ਅਸਰ ਹੋਇਆ, ਖਿੱਚ ਤੇ ਪਈ। ਕਹਿੰਦਾ ਮਹਾਰਾਜ ਬੜਾ ਆਨੰਦ ਆਇਆ, ਬੜਾ ਚੰਗਾ ਲੱਗਾ, ਬੜੇ ਵਿਚਾਰ ਚੰਗੇ ਲੱਗੇ, ਜੀ ਲੱਗਿਆ ਬਹੁਤ। ਫਿਰ ਮਹਾਰਾਜ ਕਹਿੰਦੇ ਹੁਣ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਇੱਕ ਆਦਤ ਹੈ ਭੈੜੀ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਮੇਰੀ ਇੱਕ ਆਦਤ ਹੈ ਭੈੜੀ। ਕਹਿੰਦੇ ਕੀ? ਕਹਿੰਦਾ ਚੋਰੀ ਦੀ ਆਦਤ ਹੈ ਮੈਨੂੰ, ਤੇ ਚੋਰੀ ਦੀ ਆਦਤ ਮੇਰੀ ਛੁੱਟਦੀ ਨਹੀਂ। ਤੁਹਾਡੇ ਨਾਲ ਮੇਰਾ ਪਿਆਰ ਪੈ ਗਿਆ, ਤੁਸੀਂ ਮੈਨੂੰ ਕਹਿੰਦੇ ਹੋ ਵੀ ਤੂੰ ਚੋਰੀ ਜਾਰੀ ਨਹੀਂ ਕਰਨੀ, ਠੱਗੀ ਨਹੀਂ ਕਰਨੀ, ਬੇਈਮਾਨੀ ਨਹੀਂ ਕਰਨੀ, ਹੁਣ ਮੈਂ ਕਰਦਾ ਚੋਰੀ, ਮੈਨੂੰ ਪੈ ਗਈ ਆਦਤ, ਮੇਰੇ ਤੋਂ ਰਹਿ ਨਹੀਂ ਹੁੰਦਾ, ਮੈਂ ਕੀ ਕਰਾਂ, ਮੇਰੇ ਤੇ ਕੋਈ ਕਿਰਪਾ ਕਰੋ। ਮਹਾਰਾਜ ਕਹਿੰਦੇ ਤੇਰੇ ਤੇ ਹੁਣ ਕੀ ਕਿਰਪਾ ਹੋਵੇ? ਕਹਿੰਦਾ ਸੱਚੇ ਪਾਤਸ਼ਾਹ ਬਸ ਮੇਰੇ ਤੇ ਕਿਰਪਾ ਕਰੋ ਵੀ ਮੈਨੂੰ ਜਿਹੜੀ ਇਹ ਚੋਰੀ ਦੀ ਆਦਤ ਹੈ ਮੇਰੀ, ਇਹ ਨਹੀਂ ਮੈਂ ਛੱਡ ਸਕਦਾ, ਬਾਕੀ ਤੁਸੀਂ ਜਿਹੜਾ ਵੀ ਬਚਨ ਮੈਨੂੰ ਕਹੋਗੇ ਮੈਂ ਮੰਨ ਲੂੰ। ਹੁੰਦੇ ਨੇ ਨਾ ਕਈ ਬੰਦੇ ਸ਼ਰਾਬ ਨਹੀਂ ਛੱਡ ਸਕਦਾ, ਜੋ ਕਹੋਗੇ ਕਰ ਲੂੰ, ਏਦਾਂ ਹੁੰਦੇ ਨੇ, ਮਿਲ ਪੈਂਦੇ ਨੇ ਕਈ ਵਾਰੀ ਵੀ ਮੇਰੇ ਤੋਂ ਬਸ ਆਹੀ ਇੱਕ ਭੈੜੀ ਆਦਤ ਹੈ, ਹੋਰ ਨਹੀਂ ਮੈਂ ਛੱਡ ਸਕਦਾ, ਬਾਕੀ ਠੀਕ ਹੈ। ਤੇ ਉਹ ਕਹਿੰਦੇ ਜੀ ਮੈਨੂੰ ਆਦਤ ਹੈਗੀ ਹੈ ਚੋਰੀ ਕਰਨ ਦੀ, ਚੋਰੀ ਬਿਨਾਂ ਮੇਰੇ ਤੋਂ ਰਿਹਾ ਨਹੀਂ ਜਾਂਦਾ। ਹੁੰਦੇ ਵੀ ਨੇ ਕਈ ਏਦਾਂ ਦੇ। ਉਹ ਸੰਤਾਂ ਨਾਲ ਇੱਕ ਚਲਿਆ ਗਿਆ ਰਾਹ ਦੇ ਵਿੱਚ, ਉਹ ਚੋਰ ਸੀ, ਤੇ ਉਹ ਬੰਦਾ ਸਾਰੀ ਰਾਤ ਜਾਗਦਾ ਤੁਰਿਆ ਫਿਰਿਆ ਕਰੇ, ਸਵੇਰੇ ਲੋਕ ਹੈਰਾਨ ਹੋਇਆ ਕਰਨ, ਕੱਪੜੇ ਨਾ ਲੱਭਣ, ਕਿਸੇ ਦੇ ਜੁੱਤੀ ਨਾ ਲੱਭੇ, ਚੱਕ ਕੇ ਕਿਤੇ ਨਹੀਂ ਲਿਜਾਂਦਾ ਸੀ, ਉਹਦੇ ਕੱਪੜੇ ਉਹਦੇ 'ਚ ਪਾ ਦਿਆ ਕਰੇ, ਉਹਦੀ ਜੁੱਤੀ ਉਹਦੇ 'ਚ ਪਾ ਦਿਆ ਕਰੇ, ਉਹ ਤੋਂ ਰਹਿ ਨਹੀਂ ਸੀ ਹੁੰਦਾ, ਉੱਠ ਕੇ ਉਹਦੇ ਅੰਦਰ ਬਸ ਏਦਾਂ ਹੌਲ ਪੈਂਦਾ ਸੀ, ਉਹਨੇ ਕੁਛ ਨਾ ਕੁਛ ਕਰਨਾ ਹੀ ਹੈ। ਤੇ ਕਈ ਬੰਦਿਆਂ ਤੋਂ ਰਹਿ ਨਹੀਂ ਹੁੰਦਾ, ਕੱਚੇ ਕੋਠੇ ਨੂੰ ਜੇਕਰ ਲਿੰਬੀਏ ਨਾ ਆਖਰ ਢੈਂਦਿਆਂ ਢਹਿ ਜਾਂਦੇ, ਰੁੱਸੇ ਹੋਏ ਨੂੰ ਜੇਕਰ ਮਨਾਈਏ ਨਾ ਪਵਾੜੇ ਪੈਂਦਿਆਂ, ਚੁਗਲਖੋਰ ਨਾ ਚੁਗਲੀਓ ਬਾਜ਼ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਆਦਤ ਹੁੰਦੀ ਹੈ, ਜਿਸ ਬੰਦੇ ਨੂੰ ਚੁਗਲੀ ਕਰਨ ਦੀ ਆਦਤ ਹੋਵੇ, ਤੁਸੀਂ ਜਿੰਨਾ ਮਰਜ਼ੀ ਰੋਕ ਲਓ, ਜਿੰਨਾ ਮਰਜ਼ੀ ਕਹਿ ਲਓ, ਤੁਸੀਂ ਉਹਦੇ ਗੋਲਾ ਬਣ ਜਾਂਦਾ, ਜਿੰਨਾ ਚਿਰ ਲੋਕਾਂ ਦੇ ਦਸ ਨਹੀਂ, ਹਜ਼ਮ ਨਹੀਂ ਹੁੰਦੀ, ਪਚਦੀ ਨਹੀਂ। ਉਹ ਕਈਆਂ ਨੂੰ ਹੁਣ ਭੈੜੀ ਆਦਤ ਹੈ ਜਿਨ੍ਹਾਂ ਨੂੰ ਛੱਡ ਨਹੀਂ ਸਕਦੇ। ਭਾਈ ਗੁਰਦਾਸ ਜੀ ਤੇ ਕਹਿੰਦੇ ਨੇ ਜਵਾਰੀ ਨਾ ਸਰਬੰਸ ਹਾਰ ਸੈ ਥਕਤ ਹੈ। ਚੋਰ ਚੋਰੀ ਨਹੀਂ ਛੱਡ ਸਕਦਾ, ਜਵਾਰੀ ਆਪਣੀ ਆਦਤ ਨਹੀਂ ਛੱਡਦਾ, ਹਰ ਬੰਦਾ ਭੈੜੀ ਆਦਤ ਆਪਣੀ ਛੱਡ ਨਹੀਂ ਸਕਦਾ। ਬੜਾ ਲੰਮਾ ਕਵਿਤ ਮੈਂ ਪਹਿਲਾਂ ਬਹੁਤ ਇਸ ਗੱਲ ਦਾ ਜ਼ਿਕਰ ਕਰਦਾ ਰਿਹਾ, ਪੜ੍ਹਦੇ ਰਹੇ ਕਈ ਵਾਰੀ, ਵੀ ਇਹ ਆਦਤ ਹੁੰਦੀ ਹੈ ਚੋਰ ਦੀ, ਜੂਏ ਵਾਲੇ ਦੀ, ਵੇਸ਼ਵਾਗਾਮੀ, ਜਿਹਨੂੰ ਬਾਹਰ ਧੱਕੇ ਖਾਣ ਦੀ ਆਦਤ ਪੈ ਜੇ ਉਹ ਨਹੀਂ ਹਟਦਾ, ਆਪਣੀ ਘਰ ਵਾਲੀ ਤੋਂ ਬਾਹਰ ਜਿਹੜਾ ਇੱਕ ਵਾਰ ਦੋ ਵਾਰ ਪੰਜ ਵਾਰ ਦਸ ਵਾਰ ਜਿਹਦੀ ਆਦਤ ਪੈ ਜੇ ਫਿਰ ਉਹ ਨਹੀਂ ਤੁਸੀਂ ਰੋਕ ਸਕਦੇ, ਉਹਨੂੰ ਉਹ ਨਹੀਂ ਥੱਕਦਾ ਕਦੇ, ਜਿੰਨਾ ਮਰਜ਼ੀ ਲੋਕ ਤੁਸੀਂ ਸਮਝਾਈ ਜਾਓ ਉਹ ਨਹੀਂ ਹਟਦਾ। ਤੇ ਹੁਣ ਇਹਨੂੰ ਇਹ ਕਹਿੰਦਾ ਮਹਾਰਾਜ ਮੈਨੂੰ ਚੋਰੀ ਦੀ ਆਦਤ ਹੈ, ਪਰ ਹੋਰ ਗੱਲ ਠੀਕ ਹੈ ਸਾਰੀ, ਮੇਰੀ ਚੋਰੀ ਨਾ ਛਡਾਇਓ, ਜੋ ਮਰਜ਼ੀ ਛਡਾ ਦਿਓ, ਸਿਰੇ ਦਾ ਚੋਰ ਹੈ, ਸਿੱਧੀਆਂ ਗੱਲਾਂ ਕਰਦਾ ਗੁਰੂ ਨਾਨਕ ਸਾਹਿਬ ਦਾ ਸਿਰੇ ਦਾ। ਮਰਦਾਨੇ ਨੂੰ ਨਾਲ ਇੱਕ ਬੰਦਾ ਕਹਿੰਦਾ, ਕਹਿੰਦਾ ਚੋਰ ਸਿਰੇ ਦਾ, ਦਿਲ ਤੁਹਾਡਾ ਬਾਬਾ ਫਸਾ ਲਿਆ, ਕਹਿੰਦਾ ਚੋਰੀ ਨਾ ਛਡਾਇਓ, ਬਾਕੀ ਜੋ ਮਰਜ਼ੀ ਛਡਾ ਦਿਓ। ਮਰਦਾਨੇ ਨੂੰ ਨਾਲ ਵਾਲਾ ਬੰਦਾ ਕਹਿੰਦਾ, ਦੇਖਿਆ ਤੇਰਾ ਬਾਬਾ ਫਸਾ ਲਿਆ, ਹੁਣ ਹੁਣ ਤੇਰੇ ਬਾਬੇ ਨੂੰ ਕਹਿੰਦਾ ਵੀ ਚੋਰੀ ਨਾ ਛਡਾਇਓ, ਸਾਰੇ ਗੱਲਾਂ ਮੰਨਣ ਨੂੰ ਤਿਆਰ ਆ, ਦੇ ਲਓ ਬੰਦਾ ਕਿੰਨਾ ਤੇਜ਼ ਹੈ। ਉਹ ਕਹਿੰਦਾ ਤੈਨੂੰ ਪਤਾ ਨਹੀਂ ਮੇਰਾ ਬਾਬਾ ਕਿੰਨਾ ਤੇਜ਼ ਹੈ, ਜੇ ਇਹ ਸਿਰੇ ਦਾ ਚੋਰ ਹੈ ਨਾ ਤੇ ਉਹ ਵੀ ਸਿਰੇ ਦਾ ਗੁਰੂ ਹੈ, ਉਹਨੇ ਘਾਟ ਘਾਟ ਦਾ ਪਾਣੀ ਪੀਤਾ, ਉਹਦੇ ਉਹਨੂੰ ਤੁਸੀਂ ਛੇਤੀ ਛੇਤੀ ਵਰਗਲਾ ਨਹੀਂ ਸਕਦੇ, ਉਹਨੇ ਛੇਤੀ ਛੇਤੀ ਤੇਰੀ ਗੱਲ ਨਹੀਂ ਸੁਣ ਲੈਣੀ। ਇਹ ਆਪਣੇ ਆਪ ਨੂੰ ਚੰਟ ਸਮਝਦਾ, ਇਹਨੂੰ ਪਤਾ ਨਹੀਂ ਖੜਾ ਬਾਬੇ ਨਾਨਕ ਦੇ ਅੱਗੇ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਵੇਖੀ ਦੇਖੀ ਸਹੀ ਗੱਲ ਕਿੱਦਾਂ ਕਰਨਗੇ, ਵੇਖੀ ਬਣਦਾ ਕੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਚੰਗਾ ਤੇਰੀ ਚੋਰੀ ਨਹੀਂ ਛਡਾਉਂਦੇ, ਬੜਾ ਖੁਸ਼ ਕਹਿੰਦਾ ਲੈ ਚੋਰੀ ਛਡਾਈ ਨਹੀਂ, ਮਹਾਰਾਜ ਕਹਿੰਦੇ ਚੋਰੀ ਨਾ ਛੱਡੀ, ਕਰ ਲੈ ਜੋ ਕਰਨਾ। ਕਹਿੰਦਾ ਫਿਰ ਹੋਰ ਕਹਿੰਦੇ ਬਾਕੀ ਗੱਲਾਂ ਮੰਨਣੀਆਂ ਪੈਣਗੀਆਂ। ਕਹਿੰਦੇ ਕੀ? ਕਹਿੰਦੇ ਨੰਬਰ ਇੱਕ ਝੂਠ ਨਹੀਂ ਬੋਲਣਾ, ਝੂਠ ਨਹੀਂ ਬੋਲਣਾ। ਨੰਬਰ ਦੋ ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ। ਦੋ ਨੰਬਰ ਤਿੰਨ, ਤੇਰੇ ਕਰਕੇ ਕਦੇ ਗਰੀਬ ਮਾਰ ਨਹੀਂ ਹੋਣੀ ਚਾਹੀਦੀ। ਗਰੀਬ ਮਾਰ ਕਰੀ ਵੀ ਨਾ ਤੇ ਤੇਰੇ ਕਰਕੇ ਕਿਸੇ ਦੀ ਗਰੀਬ ਮਾਰ ਹੋਵੇ ਵੀ ਨਾ। ਇਹ ਤਿੰਨ ਬਚਨ ਮੰਨ ਲਏਗਾ, ਕਹਿੰਦਾ ਹਾਂਜੀ ਆ ਤੇ ਗੱਲ ਹੀ ਕੋਈ ਨੀ, ਝੂਠ ਨੀ ਬੋਲਣਾ, ਨਮਕ ਖਾ ਕੇ ਹਰਾਮ ਨੀ ਕਰਨਾ ਤੇ ਗਰੀਬ ਮਾਰ ਨੀ ਕਰਨੀ। ਆਪਾਂ ਤੇ ਵੱਡੇ ਬੰਦਿਆਂ ਦੇ ਜਾਣਾ, ਆਪਾਂ ਗਰੀਬਾਂ ਤੋਂ ਲੈਣਾ ਕੀ ਹੈ? ਨਮਕ ਆਪਾਂ ਨਾ ਖਾਵਾਂਗੇ। ਲਓ ਜੀ ਉਹ ਬੰਦਾ ਕਹਿੰਦਾ ਵੀ ਆਹ ਤੇ ਮੌਜਾਂ ਲੱਗ ਗਈਆਂ ਮੈਨੂੰ, ਮੈਨੂੰ ਤੇ ਮਹਾਰਾਜ ਨੇ ਤਰੀਕਾ ਹੀ ਬੜਾ ਵਧੀਆ ਦੱਸਦਾ, ਕਹਿੰਦਾ ਚੋਰੀ ਕਰ ਲੈ। ਉਹ ਨਾਲ ਵਾਲਾ ਕਹਿੰਦਾ ਲੈ ਬਾਬੇ ਨੇ ਛਡਾਇਆ ਤਾਂ ਹੈ ਨੀ ਆ, ਤਿੰਨ ਬਚਨ ਦੇ ਤੇ। ਉਹ ਕਹਿੰਦਾ ਤੈਨੂੰ ਪਤਾ ਨੀ ਸਾਰਾ ਕੁਛ ਹੀ ਕਰ ਗਿਆ ਬਾਬਾ, ਇਹਨੂੰ ਨੀ ਪਤਾ ਲੱਗਾ, ਉਹਨੇ ਤਾਂ ਆਪਣਾ ਢੰਗ ਤਰੀਕਾ ਵਰਤ ਲਿਆ। ਇਹ ਤੇਰੇ ਵਾਲਾ ਸਮਝੀ ਜਾਂਦਾ ਵੀ ਮੈਂ ਜਿੱਤ ਗਿਆ, ਇਹਨੂੰ ਪਤਾ ਨੀ ਵੀ ਹੋ ਕੀ ਗਿਆ, ਇਹ ਹੁਣ ਲੱਗੂ ਪਤਾ ਅੱਗੇ ਜਾ ਕੇ, ਜਦੋਂ ਕਰੂ ਨਾ ਚੋਰੀ ਫਿਰ ਪਤਾ ਲੱਗੂ। ਉਹੀ ਬਣੀ ਇਹਨੇ ਬਾਦਸ਼ਾਹ ਦੇ ਦਰਬਾਰ ਨੂੰ, ਬਾਦਸ਼ਾਹ ਦੇ ਮਹਿਲ ਚ ਜਾ ਵੜਿਆ ਸੰਨ ਸਿੱਧੂ ਹੀ, ਰਾਜਿਆਂ ਵਾਲੇ ਕੱਪੜੇ ਕੁੱਪੜੇ ਪਾ ਕੇ ਘੋੜਾ ਲੈ ਕੇ ਜਾ ਵੜਿਆ। ਉਹ ਪੁੱਛਦੇ ਨੇ ਕੌਣ ਹੈ ਤੂੰ? ਭੂਮੀਆਂ ਕਹਿੰਦਾ ਚੋਰ, ਕਿਉਂਕਿ ਝੂਠ ਬੋਲਣਾ ਨੀ। ਕਹਿੰਦੇ ਕੌਣ ਹੈ? ਕਹਿੰਦੇ ਚੋਰ ਆ। ਕਰਨ ਕੀ ਆਇਆ? ਕਹਿੰਦੇ ਚੋਰੀ ਕਰਨ। ਕਹਿੰਦੇ ਚੋਰ ਨੀ ਕਹਿ ਸਕਦਾ ਆਪਣੇ ਮੂੰਹ ਚੋਂ ਵੀ ਮੈਂ ਚੋਰ ਹਾਂ, ਕੱਪੜੇ ਇੰਨੇ ਵਧੀਆ ਪਾਏ ਹੈ, ਘੋੜੇ ਤੇ ਸਵਾਰ ਹੈ, ਬੰਦਾ ਸਾਰਿਆਂ ਨੂੰ ਨੌਕਰੀ ਤੋਂ ਕਢਾ ਦੂ, ਲੱਗਦਾ ਕੋਈ ਰਿਸ਼ਤੇਦਾਰ ਆਇਆ ਅੰਦਰ ਜਾਣ ਵਾਲਾ, ਅੰਦਰ ਭੇਜੋ ਇਹਨੂੰ, ਇਹ ਫਸਾਊ ਸਾਨੂੰ। ਉਹਨੂੰ ਅੰਦਰ ਲੰਘਾ ਦਿੱਤਾ। ਕਹਿੰਦਾ ਹੱਦ ਹੋ ਗਈ ਬਾਬੇ ਦੇ ਬਚਨ। ਕਹਿੰਦਾ ਮੈਂ ਸੱਚ ਬੋਲਿਆ, ਅਗਲਿਆਂ ਨੇ ਮੈਨੂੰ ਅੰਦਰ ਲੰਘਾ ਦਿੱਤਾ। ਸੱਚ ਚ ਬੜੀ ਵੱਡੀ ਤਾਕਤ ਹੁੰਦੀ ਹੈ, ਤੁਸੀਂ ਸੱਚ ਦੱਸੋ, ਤੁਹਾਡੇ ਸੱਚ ਦੱਸਣ ਦੇ ਨਾਲ ਗੰਢਾਂ ਖੁੱਲ ਜਾਂਦੀਆਂ। ਜਦੋਂ ਤੁਸੀਂ ਸੱਚ ਬੋਲ ਦਿੰਦੇ ਹੈ, ਗਲਤੀ ਹੁੰਦੀ ਹੈ ਮਾਫ਼ੀ ਮੰਗ ਲੈਂਦੇ ਹੈ, ਦਿਲੋਂ ਤੁਸੀਂ ਘਰ ਵਾਲੇ ਨੂੰ ਸੌਰੀ ਕਹਿ ਦਿਓ, ਦਿਲੋਂ ਤੁਸੀਂ ਘਰ ਵਾਲੇ ਨੂੰ ਸੌਰੀ ਕਹਿ ਦਿਓ, ਬੀਬੀਆਂ ਕਹਿ ਦੇਣ, ਇੱਕ ਵਾਰੀ ਕਹਿ ਦਿਓ, ਭਾਰ ਵੀ ਲੈ ਜਾਂਦਾ, ਦਿਲ ਹੌਲਾ ਹੋ ਜਾਂਦਾ ਤੇ ਮਨ ਬਸ ਫਿਰ ਐਂ ਰਿਲੈਕਸ ਹੋ ਜਾਂਦਾ, ਅੰਦਰੋਂ ਫਿਰ ਨਿਕਲ ਜਾਂਦਾ ਗੋਬੋ ਗਬਾਰ। ਇਹ ਕਹਿ ਦੇਣਾ ਚਾਹੀਦਾ, ਨਹੀਂ ਤੇ ਦਿਮਾਗ ਤੇ ਉਹ ਚੀਜ਼ ਚੜੀ ਰਹਿੰਦੀ ਹੈ, ਬਹੁਤ ਖਤਰਨਾਕ ਹੁੰਦੀ ਹੈ। ਹਰ ਰਿਸ਼ਤੇ ਦੇ ਵਿੱਚ ਸੱਚ ਹੋਣਾ ਬਹੁਤ ਜ਼ਰੂਰੀ। ਜਿਹੜਿਆਂ ਰਿਸ਼ਤਿਆਂ ਦੀ ਬੁਨਿਆਦ ਜਿਹੜੀ ਹੈ, ਜਦੋਂ ਤੁਸੀਂ ਨੀਂਹ ਝੂਠ ਤੋਂ ਰੱਖੋਗੇ ਨਾ, ਉਹ ਨੀਂਹ ਝੂਠ ਤੇ ਰੱਖ ਕੇ ਗੱਲ ਬਣਨੀ ਨਹੀਂ ਹੈ। ਸੱਚ ਦੇ ਉੱਤੇ ਆਪਣੀ ਨੀਂਹ ਰੱਖੋ, ਜਿਹੜਾ ਰਿਸ਼ਤਾ ਕਰਦੇ ਹੋ ਸੱਚ। ਅੱਜ ਕੱਲ੍ਹ ਤੇ ਗੱਲਾਂ ਹੀ ਝੂਠ ਤੋਂ ਸ਼ੁਰੂ ਕਰਦੇ ਹਾਂ, ਝੂਠ ਤੇ ਖਤਮ ਕਰਦੇ ਹਾਂ। ਜ਼ਮੀਨ 10 ਕਿੱਲੇ ਹੈ, 10 ਦੇ 20 ਕਿੱਲੇ ਹੈ, ਹਰ ਚੀਜ਼ ਹੀ ਗਲਤ ਮਲਤ ਦੱਸਦੇ ਹਾਂ। ਸੱਚ ਦੱਸੋ, ਸਾਡਾ ਪੁੱਤ ਪਹਿਲਾਂ ਅਮਲੀ ਸੀ, ਨਸ਼ਾ ਕਰਦਾ ਸੀ, ਕੈਂਪਾਂ 'ਚ ਰੱਖਿਆ, 4 ਸਾਲ ਹੋ ਗਏ, ਹੁਣ ਬਹੁਤ ਵਧੀਆ ਬੰਦਾ। ਸੱਚ ਦੱਸੀ ਦਾ ਹੁੰਦਾ, ਪੜਦੇ ਨਹੀਂ ਪਾਈਦੇ, ਕੱਲ੍ਹ ਨੂੰ ਪੜਦਾ ਖੁੱਲ੍ਹ ਜਾਣਾ, ਪ੍ਰੋਬਲਮ ਹੋ ਜਾਣੀ ਹੈ। ਸੱਚ ਬੋਲਿਆ ਕਰੋ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਹਮੇਸ਼ਾ ਸੱਚ ਬੋਲੀਏ, ਝੂਠ ਨਾ ਬੋਲੋ, ਕੋਸ਼ਿਸ਼ ਕਰੋ। ਇਹਨੇ ਸੱਚ ਦੱਸਿਆ, ਕਹਿੰਦਾ ਮੈਂ ਆ ਜੀ ਚੋਰ। ਕਹਿੰਦੇ ਅੰਦਰ ਲੰਘ ਜਾਏ, ਮਰਵਾਊ ਸਾਨੂੰ, ਇਹ ਚੋਰ ਹੈ ਨਹੀਂ। ਸਿੱਧਾ ਹੀ ਖਜ਼ਾਨੇ 'ਚ ਜਾ ਵੜਿਆ, ਪੰਡ ਬੰਨ ਲਈ, ਲੱਗਿਆ ਜਾਣ, ਭੁੱਖ ਜੀ ਲੱਗੀ, ਉੱਥੇ ਆਲੇ ਜਿਹੇ ਦੇ ਵਿੱਚ ਚੂਰਨ ਜਿਹਾ ਪਿਆ ਸੀ, ਖਾ ਲਿਆ। ਓ ਹੋ, ਇਹਦੇ ਤਾਂ ਕਹਿੰਦਾ ਨਮਕ ਹੈ, ਤੇ ਬਾਬੇ ਨੇ ਕਿਹਾ ਸੀ ਵੀ ਨਮਕ ਖਾ ਕੇ ਹਰਾਮ ਨਹੀਂ ਕਰਨਾ। ਲੈ ਬਈ ਮਾਰੇ ਗਏ, ਹੁਣ ਪੰਡ ਚੱਕੇ ਕਿ ਨਾ ਚੱਕੇ, ਚੋਰ ਪੱਕਾ ਸੀ, ਪਰ ਬਚਨ ਵੀ ਕੋਈ ਚੀਜ਼ ਹੁੰਦੀ ਹੈ, ਵਾਅਦਾ ਕੀਤਾ ਨਾ, ਪ੍ਰੋਮਿਸ ਕੀਤਾ ਗੁਰੂ ਨਾਨਕ ਨੇ। ਇੱਕ ਪਾਸੇ ਪੰਡ ਬੰਨੀ ਫਿਰਦਾ, ਗਹਿਣਿਆਂ ਦੀ, ਸੋਨੇ ਦੀ ਸਭ ਰੱਖਤੀ, ਕਹਿੰਦਾ ਛੱਡ, ਨਮਕ ਖਾ ਲਿਆ, ਹੁਣ ਨਹੀਂ ਹਰਾਮ ਕਰਦੇ। ਐਂ ਖਾਲੀ ਆ ਗਿਆ, ਖਾਲੀ ਆ ਗਿਆ, ਪਹਿਰੇਦਾਰਾਂ ਦੇ ਕੋਲੋਂ ਲੰਘ ਕੇ ਮੁੜ ਆਇਆ, ਵਾਪਸ ਆ ਗਿਆ। ਅਗਲੇ ਦਿਨ ਪਤਾ ਲੱਗਿਆ ਬਈ ਐਡੀ ਸੰਨ ਲੱਗੀ, ਇੰਨੇ ਪੋਟਲੀਆਂ ਬੰਨ ਲਈਆਂ, ਲੈ ਕੇ ਵੀ ਕੋਈ ਨਹੀਂ ਗਿਆ, ਕੁਛ ਬੰਦਾ ਕੌਣ ਸੀ? ਬੜਾ ਰੌਲਾ ਪਿਆ ਵੀ ਚੋਰੀ ਵੀ ਕੋਈ ਨਹੀਂ ਹੋਈ, ਪੋਟਲੀਆਂ ਵੱਜੀਆਂ ਪਈਆਂ ਨੇ, ਆਇਆ ਵੀ ਸੀ ਕੋਈ ਅੰਦਰ, ਫੜਿਆ ਵੀ ਨਹੀਂ ਗਿਆ। ਬਸ ਫਿਰ ਉਹਨਾਂ ਨੇ ਕਿਹਾ ਵੀ ਜਿੰਨੇ ਚੋਰ ਲੁਟੇਰੇ ਪੁਰਾਣੇ ਹੈਗੇ, ਪੁਰਾਣੇ ਲਿਆਓ ਚੱਕ ਕੇ। ਜਦੋਂ ਕਿਤੇ ਤੁਹਾਨੂੰ ਪਤਾ ਵੀ ਚੋਰੀ ਹੋਵੇ, ਪੁਰਾਣੇ ਸਾਰੇ ਚੱਕ ਲੈਂਦੇ ਹੁੰਦੇ ਨੇ, ਛੱਕ ਹੁੰਦਾ ਨਾ, ਜਿਹੜਾ ਬੰਦਾ ਇੱਕ ਵਾਰੀ ਚੋਰੀ ਕਰ ਲਿਆ ਉਹਦੇ ਮੱਥੇ ਤੋਂ ਕਲੰਕ ਨਹੀਂ ਲੈਂਦਾ, ਫਿਰ ਮੁੜ ਕੇ ਥਾਣੇ 'ਚ ਨਾ ਰਿਕਾਰਡ ਹੋ ਜਾਂਦਾ ਉਹਦਾ। ਜਦੋਂ ਕੋਈ ਚੋਰੀ ਹੋ ਉਹਨੂੰ ਪੁੱਛਣਗੇ ਪਹਿਲਾਂ ਵੀ ਉਹਨੂੰ ਲਿਆਓ ਸੱਦ ਕੇ। ਸਾਰੀ ਜ਼ਿੰਦਗੀ ਖਹਿੜਾ ਨਹੀਂ ਛੁੱਟਦਾ, ਚੋਰ ਲੈ ਆਉਂਦੇ ਇਕੱਠੇ ਕਰ ਕਰਕੇ ਉਹਨਾਂ ਨੂੰ ਕੁੱਟਣ, ਓਏ ਤੂੰ ਆਇਆ ਸੀ, ਓਏ ਤੂੰ ਆਇਆ ਸੀ, ਬੰਦੇ ਕੁੱਟੇ ਜਾ ਰਹੇ ਨੇ, ਇਹ ਘਰੇ ਬੈਠਾ ਹੈ। ਕਹਿੰਦਾ ਮੈਂ ਗਿਆ ਮੈਂ ਸੀ, ਗਠੜੀ ਮੈਂ ਬੰਨੀ ਸੀ, ਪਰ ਮੇਰੇ ਕਰਕੇ ਹੁਣ ਗਰੀਬਾਂ ਨੂੰ ਕੁੱਟ ਪੈ ਰਹੀ ਹੈ, ਗਰੀਬ ਮਾਰ ਹੋ ਰਹੀ ਹੈ ਮੇਰੇ ਕਰਕੇ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਸੀ, ਭਲਾ ਪਹਿਲਾ ਬਚਨ ਸੀ ਸੱਚ ਬੋਲਣੀ, ਦੂਜਾ ਬਚਨ ਸੀ ਨਮਕ ਖਾ ਕੇ ਹਰਾਮ ਨਾ ਕਰੀ, ਤੇ ਤੀਜਾ ਬਚਨ ਸੀ ਗਰੀਬ ਮਾਰ ਨਾ ਕਰੀ। ਕਹਿੰਦਾ ਗਰੀਬ ਮਾਰ ਮੈਂ ਤੇ ਨਹੀਂ ਕਰ ਰਿਹਾ, ਪਰ ਮੇਰੇ ਕਰਕੇ ਹੀ ਹੋ ਰਹੀ ਹੈ ਨਾ। ਇਹ ਸਿੱਧਾ ਹੀ ਪੇਸ਼ ਹੋ ਗਿਆ, ਜਾ ਕੇ ਕਹਿੰਦਾ ਬਾਦਸ਼ਾਹ ਸਲਾਮਤ ਇਹਨਾਂ ਨੂੰ ਸਭ ਨੂੰ ਛੱਡ ਦਿਓ, ਮੈਂ ਹਾਂ ਜੀ ਤੁਹਾਡਾ ਚੋਰ, ਮੈਂ ਆਇਆ ਸੀ, ਆ ਸਾਰੇ ਗਹਿਣੇ ਗੁਣੇ ਮੈਂ ਹੀ ਸਾਰੇ ਇਕੱਠੇ ਕੁੱਠੇ ਕਰੇ ਸੀ, ਲੈ ਕੇ ਨਹੀਂ ਗਿਆ। ਬਾਦਸ਼ਾਹ ਕਹਿੰਦਾ ਵੀ ਤੂੰ ਆਇਆ ਸੀ ਬਿਲਕੁਲ, ਆ ਤੁਹਾਡੇ ਪਹਿਰੇਦਾਰਾਂ ਨੂੰ ਸੱਦੋ, ਪਹਿਰੇਦਾਰ ਬੁਲਾ ਲਏ, ਪੁੱਛੋ ਵੀ ਮੈਂ ਆਇਆ ਸੀ ਕਿ ਨਹੀਂ ਸੀ ਆਇਆ। ਕਹਿੰਦੇ ਜੀ ਆਇਆ ਸੀ। ਤੁਸੀਂ ਅੰਦਰ ਕਿਵੇਂ ਜਾਣ ਦੇਤਾ, ਜਦੋਂ ਪੁੱਛ ਲਓ, ਜਦੋਂ ਮੈਂ ਆਇਆ ਸੀ ਤੇ ਇਹਨਾਂ ਨੇ ਮੈਨੂੰ ਪੁੱਛਿਆ ਤੂੰ ਕੌਣ ਹੈ, ਮੈਂ ਕਿਹਾ ਮੈਂ ਚੋਰ ਹਾਂ। ਸੱਚੀ ਇਹਨੇ ਦੱਸਿਆ ਸੀ ਮੈਂ ਚੋਰ ਹਾਂ, ਕਹਿੰਦੇ ਇਹਨੇ ਕਿਹਾ ਸੀ ਮੈਂ ਚੋਰ ਹਾਂ। ਉਹ ਕਹਿੰਦੇ ਤੁਸੀਂ ਅੰਦਰ ਕਿਵੇਂ ਜਾਣ ਦੇਤਾ, ਕਹਿੰਦੇ ਅਸੀਂ ਸੋਚਿਆ ਜੀ ਵੀ ਚੋਰ ਥੋੜਾ ਆਪਣੇ ਮੂੰਹੋਂ ਕਹੂ ਮੈਂ ਚੋਰ ਹਾਂ, ਅਸੀਂ ਤੇ ਆਖਿਆ ਕਿਤੇ ਤੁਹਾਡਾ ਕੋਈ ਬੰਦਾ ਨਾ ਹੋਵੇ ਐਵੇਂ ਫਸਾ ਦੂ, ਅਸੀਂ ਇਹਨੂੰ ਅੰਦਰ ਜਾਣ ਦਿੱਤਾ। ਬਾਦਸ਼ਾਹ ਬੜਾ ਹੈਰਾਨ ਹੋਇਆ, ਕਹਿੰਦਾ ਓਏ ਤੂੰ ਸੱਚ ਬੋਲਿਆ ਗੇਟ ਅੱਗੇ ਖੜ ਕੇ? ਕਹਿੰਦੇ ਹਾਂ। ਫਿਰ ਗਹਿਣੇ ਗੁਣੇ ਇਕੱਠੇ ਕਰ ਲੈ ਕੇ ਕਿਉਂ ਨਹੀਂ ਗਿਆ? ਕਹਿੰਦਾ ਬਾਦਸ਼ਾਹ ਸਲਾਮਤ ਮੈਂ ਨਾ ਤੁਹਾਡਾ ਨਮਕ ਖਾ ਲਿਆ, ਤੁਹਾਡਾ ਨਮਕ ਖਾ ਲਿਆ ਤੇ ਮੈਨੂੰ ਆ ਗਿਆ ਮੇਰਾ ਬਾਬਾ ਚੇਤਾ। ਜਦੋਂ ਮੈਂ ਨਮਕ ਰੱਖਿਆ ਨਾ ਆਪਣੀ ਜ਼ਬਾਨ ਤੇ, ਤੇ ਮੈਨੂੰ ਗੁਰੂ ਨਾਨਕ ਸਾਹਿਬ ਦਾ ਚੇਤਾ ਆ ਗਿਆ। ਬਸ ਇੱਥੇ ਚੇਤਾ ਆ ਜਾਏ ਜਿਸ ਬੰਦੇ ਨੂੰ ਬਾਬੇ ਦਾ, ਫਿਰ ਜ਼ਿੰਦਗੀ ਬਣ ਜਾਂਦੀ। ਤੁਹਾਨੂੰ ਕਲਗੀਆਂ ਵਾਲਾ ਉਦੋਂ ਯਾਦ ਆਵੇ ਜਦੋਂ ਗਲਤੀ ਲੱਗੇ ਕਰਨ। ਤੁਸੀਂ ਅੰਮ੍ਰਿਤ ਛਕਿਆ, ਤੁਸੀਂ ਦਾੜੀ ਰੱਖੀ, ਤੁਸੀਂ ਪੱਗ ਬੰਨੀ, ਤੁਸੀਂ ਜੋ ਵੀ ਬਾਹਰੀ ਰੂਪ ਬਣਾਇਆ, ਜੇ ਗਲਤੀ ਕਰਨ ਲੱਗਿਆਂ ਤੈਨੂੰ ਕਲਗੀਆਂ ਵਾਲਾ ਯਾਦ ਆ ਗਿਆ, ਫਿਰ ਤੇ ਭਈ ਗੱਲ ਬਣ ਗਈ ਨਾ, ਫਿਰ ਤਾਂ ਤੈਨੂੰ ਬਾਬਾ ਉਦੋਂ ਯਾਦ ਆਇਆ ਜਦੋਂ ਆਉਣਾ ਚਾਹੀਦਾ ਸੀ। ਸਵੇਰੇ ਸਵੇਰੇ ਮੈਨੂੰ ਕਲਗੀਆਂ ਵਾਲਾ ਬਹੁਤ ਯਾਦ ਆਉਂਦਾ ਹੈ, ਸਵੇਰੇ ਘੰਟਾ ਤੈਨੂੰ ਯਾਦ ਆਉਂਦਾ ਹੈ, ਠੱਗੀ ਵੇਲੇ ਆਉਂਦਾ ਨਹੀਂ, ਬੇਈਮਾਨੀ ਵੇਲੇ ਆਉਂਦਾ ਨਹੀਂ, ਦੋ ਨੰਬਰ ਦਾ ਕੰਮ ਕਰਨ ਵੇਲੇ ਆਉਂਦਾ ਨਹੀਂ, ਤੈਨੂੰ ਉਦੋਂ ਯਾਦ ਆ ਜੇ ਨਾ ਜੇ ਕਿਤੇ ਸਤਿਗੁਰੂ ਵੀ ਮੇਰੇ ਸੱਚੇ ਪਾਤਸ਼ਾਹ ਮੈਨੂੰ ਪਿਆਰ ਕਰਦੇ ਆ, ਮੈਂ ਉਹਨਾਂ ਦਾ, ਮੇਰਾ ਨਾਮ ਉਹਨਾਂ ਨਾਲ ਜੁੜਿਆ ਹੈ, ਵੀ ਆਹ ਬਈ ਕਿੰਨਾ ਦਾ ਸਰਸੇ ਵਾਲਿਆਂ ਦਾ ਪ੍ਰੇਮੀ ਹੈ, ਆਹ ਕੌਣ ਹੈ ਜੀ ਇਹ ਈਸਾਈਆਂ ਦਾ ਬੰਦਾ ਹੈ, ਆਹ ਕੌਣ ਹੈ ਬਿਆਸ ਵਾਲਿਆਂ ਦਾ ਚੇਲਾ ਹੈ, ਐਂ ਕਹਿੰਦੇ ਨੇ ਨਾ ਲੋਕ, ਆਹ ਕੌਣ ਹੈ ਨਾਮਧਾਰੀ ਸਿੱਖ ਹੈ, ਆਹ ਕੌਣ ਹੈ ਨੀਲਧਾਰੀ ਸਿੱਖ ਹੈ, ਆਹ ਕੌਣ ਹੈ ਇਹ ਨਿਰੰਕਾਰੀਆਂ ਦਾ ਨਾਮ ਲਿਆ ਇਹਨੇ, ਏਦਾਂ ਗੱਲਾਂ ਕਰਦੇ ਹੈ। ਤੇ ਜਦੋਂ ਅਗਲਾ ਮੈਨੂੰ ਵੇਖਦਾ ਮੈਨੂੰ ਕਹਿੰਦੇ ਆਹ ਹਾ ਹਾ ਇਹ ਕਲਗੀਆਂ ਵਾਲੇ ਦਾ ਬੰਦਾ ਹੈ, ਕਲਗੀਆਂ ਵਾਲੇ ਦਾ ਸਿੱਖ ਹੈ, ਮੇਰਾ ਨਾਂ ਕਿਹਦੇ ਨਾਲ ਜੁੜਦਾ ਹੈ, ਬੋਲੋ ਗੱਜ ਕੇ ਕਲਗੀਆਂ ਵਾਲੇ ਨਾਲ, ਤੇ ਕਲਗੀਆਂ ਵਾਲੇ ਦਾ ਨਾਂ ਕਿਹਦੇ ਨਾਲ ਜੁੜਦਾ ਹੈ, ਮੇਰੇ ਨਾਂ ਨਾਲ, ਤੇ ਮੈਂ ਗਲਤੀ ਨਹੀਂ ਕਰਨੀ, ਮੈਂ ਮਾੜਾ ਨਹੀਂ ਕਰਨਾ। ਉਸ ਵੇਲੇ ਚੇਤਾ ਆ ਜੇ, ਜਿੱਥੇ ਬਾਬਾ ਯਾਦ ਆਉਣਾ ਚਾਹੀਦਾ ਉੱਥੇ ਨਹੀਂ ਆਉਂਦਾ, ਅੱਗੇ ਪਿੱਛੇ ਗੁਰਦੁਆਰੇ 'ਚ ਯਾਦ ਆਇਆ ਤੇ ਕੀ ਆਇਆ, ਤੈਨੂੰ ਗੁਰਦੁਆਰੇ ਗੁਰੂ ਸਾਹਿਬ ਯਾਦ ਆਉਂਦੇ ਆ, ਬਾਹਰ ਜਾ ਕੇ ਭੁੱਲ ਜਾਂਦਾ, ਹਰ ਵੇਲੇ ਯਾਦ ਰੱਖਿਆ ਕਰ, ਹਰ ਦਮ ਰੱਖੀਏ ਯਾਦ, ਸਤਿਗੁਰੂ ਦੇ ਬਚਨਾਂ ਨੂੰ, ਸਤਿਗੁਰ ਦੇ ਵਿਚਾਰਾਂ ਨੂੰ, ਸਤਿਗੁਰ ਦੀ ਸੋਚ ਨੂੰ। ਕਹਿੰਦਾ ਬਾਦਸ਼ਾਹ ਸਲਾਮਤ ਮੈਂ ਖਾ ਲਿਆ ਸੀ ਤੁਹਾਡਾ ਨਮਕ, ਤੇ ਜਦੋਂ ਮੈਂ ਨਮਕ ਖਾਧਾ ਮੈਨੂੰ ਬਾਬਾ ਚੇਤਾ ਆ ਗਿਆ ਮੇਰਾ, ਫਿਰ ਮੈਂ ਗਠੜੀ ਰੱਖ ਗਿਆ। ਅੱਛਾ ਫਿਰ ਤੂੰ ਹੁਣ ਆਇਆ ਕਿਉਂ? ਕਹਿੰਦੇ ਗਰੀਬ ਮਾਰ ਹੋ ਰਹੀ ਹੈ, ਉਦੋਂ ਵੀ ਬਾਬਾ ਚੇਤਾ ਆ ਗਿਆ ਵੀ ਮੇਰੇ ਕਰਕੇ ਗਰੀਬ ਮਾਰ ਹੋ ਰਹੀ ਹੈ, ਮੈਂ ਤਾਂ ਪੇਸ਼ ਹੋ ਗਿਆ, ਆਪਣੇ ਆਪ ਨੂੰ ਆਹ ਤੁਹਾਡੇ ਸਾਹਮਣੇ ਸਰੈਂਡਰ ਕਰਤਾ, ਹੁਣ ਮਾਰੋ ਕੁੱਟੋ ਰੱਖਣਾ ਰੱਖੋ, ਜੇਲ੍ਹ 'ਚ ਸਿੱਟਣਾ ਜੇਲ੍ਹ 'ਚ ਸਿੱਟ ਦਿਓ, ਫਾਹੇ ਟੰਗਣਾ ਫਾਹੇ ਟੰਗ ਦਿਓ। ਉਹ ਕਹਿੰਦੇ ਤੇਰਾ ਐਂ ਦੱਸਦੇ ਵੀ ਆਹ ਇੰਨੀਆਂ ਗੱਲਾਂ ਜਿਹਦੀਆਂ ਮੰਨੀ ਫਿਰਦਾ ਬਾਬਾ ਕਿਹੜਾ ਹੈ? ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ। ਸਤਿ ਸ੍ਰੀ ਅਕਾਲ, ਮੈਂ ਗੁਰੂ ਨਾਨਕ ਦਾ ਹਾਂ, ਕਹਿੰਦੇ ਬੱਲੇ 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 ਗੁਰੂ ਨਾਨਕ ਦੀ ਇਹੋ ਜਿਹੀ ਹੈ ਇਹੋ ਜਿਹੀ ਸਿੱਖ। ਪਾਤਸ਼ਾਹ ਕਹਿੰਦਾ ਗੁਰੂ ਨਾਨਕ ਦਾ ਨਾਂ ਸੁਣਿਆ ਤੇ ਅੱਜ ਤੇ ਉਹਦੇ ਸੱਚੇ ਸਿੱਖ ਦੇ ਦਰਸ਼ਨ ਹੋ ਗਏ, ਏਡਾ ਖਜ਼ਾਨਾ ਕਿਹੜਾ ਛੱਡਦਾ ਉਹ ਇੱਕ ਨਮਕ ਦੇ ਪਿੱਛੇ। ਅਹ ਚੂਰਨ ਖਾ ਲਿਆ ਸੀ ਮੈਂ ਉਹਦੇ 'ਚ ਨਮਕ ਸੀ, ਏਡਾ ਖਜ਼ਾਨਾ ਕਿਹੜਾ ਛੱਡਦਾ ਹੈ। ਨਾਲੇ ਜਿਹਦਾ ਲੂਣ ਖਾ ਕੇ ਹਰਾਮ ਨਾ ਕਰੀਏ ਇਹੋ ਜਿਹੇ ਬੰਦੇ ਲੱਭਦੇ ਕਿਤੇ, ਮੇਰਾ ਨਮਕ ਖਾ ਕੇ ਬਥੇਰੇ ਹਰਾਮ ਕਰਦੇ ਆ। ਬਾਦਸ਼ਾਹ ਕਹਿੰਦਾ ਮੇਰਾ ਨਮਕ ਖਾ ਕੇ ਹਰਾਮ ਕਰਨ ਵਾਲੇ ਬਹੁਤ ਹੈ, ਪਰ ਇਹੋ ਜਿਹਾ ਬੰਦਾ ਪਹਿਲੀ ਵਾਰੀ ਮਿਲਿਆ। ਕਹਿੰਦਾ ਵਜ਼ੀਰਾ ਖੜਾ ਹੋ। ਵਜ਼ੀਰ ਖੜਾ ਹੋ ਗਿਆ, ਕਹਿੰਦਾ ਬਹਿ ਇੱਥੇ, ਤੇਰੀ ਸਭ ਤੋਂ ਵਧੀਆ ਅਹੁਦੇ ਤੇ ਤੇਰੀ ਲੋੜ ਹੈ ਮੈਨੂੰ। ਇਮਾਨਦਾਰ ਬੰਦਾ ਉੱਥੇ ਨਹੀਂ ਚਾਹੀਦਾ, ਇੱਥੇ ਚਾਹੀਦਾ ਹੈ ਬਈ। ਇਮਾਨਦਾਰ ਬੰਦਾ ਉੱਥੇ ਨਹੀਂ ਚਾਹੀਦਾ, ਇੱਥੇ ਚਾਹੀਦਾ। ਲੋੜ ਤੇਰੀ ਇੱਥੇ ਹੈ, ਆ ਜਾ। ਸਭ ਤੋਂ ਜ਼ਰੂਰੀ ਹੁੰਦੀ ਹੈ ਇਮਾਨਦਾਰੀ, ਵਫਾਦਾਰੀ। ਚਾਹੇ ਤੁਸੀਂ ਕਿਸੇ ਲੀਡਰ ਨੂੰ ਪੁੱਛ ਲਓ, ਚਾਹੇ ਤੁਸੀਂ ਕਿਸੇ ਅਸਥਾਨ ਜ਼ਿੰਮੇਵਾਰ ਪ੍ਰਬੰਧਕ ਨੂੰ ਪੁੱਛ ਲਓ, ਕਿਸੇ ਸਰਪੰਚ ਨੂੰ ਪੁੱਛ ਲਓ, ਕਿਸੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਪੁੱਛ ਲਓ, ਸਭ ਤੋਂ ਵੱਧ ਇਹਨਾਂ ਬੰਦਿਆਂ ਨੂੰ ਲੋੜ ਪੈਂਦੀ ਹੁੰਦੀ ਵਫਾਦਾਰ ਬੰਦੇ ਦੀ। ਪੈਸੇ ਨਾਲ ਵਫਾਦਾਰੀਆਂ, ਮਿਹਰਬਾਨੀਆਂ ਨਾਲ ਵਫਾਦਾਰੀਆਂ ਨਹੀਂ ਖਰੀਦੀਆਂ ਜਾ ਸਕਦੀਆਂ। ਜੇ ਤੁਸੀਂ ਕਹੋ ਨਾ ਵੀ ਕਿਸੇ ਬੰਦੇ ਨੂੰ ਘਰ ਦੇ ਦਿੰਦੇ ਹਾਂ, ਮਿਹਰਬਾਨੀਆਂ ਕਰ ਦਿੰਦੇ ਹਾਂ, ਫਿਰ ਬੰਦਾ ਵਫਾਦਾਰੀ ਮੈਨੂੰ ਮੇਰੇ ਨਾਲ ਹੀ ਰਹੂਗਾ, ਮੇਰੇ ਨਾਲ ਨਿਭਾਊਗਾ, ਹੀ ਨਹੀਂ ਹੋ ਸਕਦਾ। ਵਫਾਦਾਰੀ ਮਿਹਰਬਾਨੀ ਨਾਲ ਨਹੀਂ ਖਰੀਦੀ ਜਾ ਸਕਦੀ, ਇਹ ਆਪਣੇ ਆਪ ਹੁੰਦੀ ਹੈ। ਕਿਸੇ ਕਿਸੇ 'ਚ ਹੁੰਦੀ ਹੈ, ਕਿਸੇ ਕਿਸੇ 'ਚ ਨਹੀਂ ਹੁੰਦੀ। ਕਿਸੇ ਕਿਸੇ 'ਚ ਨਹੀਂ ਹੁੰਦੀ, ਤੁਸੀਂ ਕਰੋੜ ਰੁਪਈਆ ਵੀ ਦੇ ਦਿਓ ਨਹੀਂ ਆਉਣੀ ਉਹਦੇ 'ਚ ਵਫਾਦਾਰੀ। ਜਿਹਦੇ 'ਚ ਹੁੰਦੀ ਹੈ ਤੂੰ ਲੱਖ ਰੁਪਈਆ ਵੀ ਦਏਗਾ ਤੇਰਾ 10 ਵਾਰ ਯਾਦ ਰੱਖੂਗਾ ਵੀ ਤੈਂ ਲੱਖ ਦਿੱਤਾ ਮੈਨੂੰ, ਭੁੱਲਦਾ ਨਹੀਂ ਕਦੇ ਵੀ ਤੈਂ ਮੇਰੇ ਲਈ ਕੀਤਾ, ਤੂੰ ਮੇਰੇ ਲਈ ਆਹ ਕੀਤਾ, ਮੈਂ ਨਹੀਂ ਭੁੱਲਦਾ ਸਾਰੀ ਜ਼ਿੰਦਗੀ। ਵਫਾਦਾਰੀਆਂ ਮਿਹਰਬਾਨੀਆਂ ਨਾਲ ਖਰੀਦੀਆਂ ਨਹੀਂ ਜਾ ਸਕਦੀਆਂ। ਜਾਂ ਬੰਦਾ ਵਫਾਦਾਰ ਹੁੰਦਾ ਜਾਂ ਨਹੀਂ ਹੁੰਦਾ, ਤੇ ਵਫਾਦਾਰ ਬਣੋ, ਉਹ ਪਾਲੋ ਉਹ ਚੀਜ਼ ਅੰਦਰ। ਜਦੋਂ ਬੰਦਾ ਵਫਾਦਾਰ ਹੁੰਦਾ ਹੈ, ਮਨ ਖਿਲਾਰ ਲੈਂਦਾ ਹੈ, ਫਿਰ ਆਪਣੇ ਆਪ ਕਦਰ ਪੈਂਦੀ ਹੈ। ਹੋਇਆ ਕੀ, ਚੰਗੇ ਅਹੁਦੇ ਤੇ ਬਿਠਾ ਲਿਆ, ਕਹਿੰਦੇ ਆ ਜਾ ਇੱਥੇ। ਵਜ਼ੀਰਾਂ ਦਾ ਵਜ਼ੀਰ ਹੋ ਗਿਆ, ਕਹਿੰਦਾ ਸ਼ੁਕਰ ਹੈ
ਤਾਰਦੇ ਨੇ ਜੀ ਸਾਨੂੰ ਬਚਨ ਗੁਰਾਦ, ਤਾਰਦੇ ਨੇ ਸਾਨੂੰ ਬਚਨ ਗੁਰਾ। ਬਚਨ ਕਮਾਉਂਦਾ ਮਰ ਜਾਵੀਂ,
ਬਚਨ ਕਮਾਉਂਦਾ ਮਰ ਜਾਵੀਂ,
ਬਚਨ ਕਮਾਉਂਦਾ ਮਰ ਜਾਵੀਂ।
ਉਹ ਤੇਰਾ ਫੇਰ ਮਰਨ ਨਹੀਂ ਹੋਣਾ, ਤੇਰਾ ਫੇਰ ਮਰਨ ਨਹੀਂ ਹੋਣਾ,
ਤੇਰਾ ਫੇਰ ਮਰਨ ਨਹੀਂ ਹੋਣਾ, ਤੇਰਾ ਫੇਰ ਮਰਨ ਨਹੀਂ ਹੋਣਾ,
ਤੇਰਾ ਫੇਰ ਮਰਨ ਨਹੀਂ ਹੋਣਾ,
ਤੇਰਾ ਫੇਰ ਮਰਨ ਨਹੀਂ ਹੋਣਾ।
ਮਰਨਾ ਪਊ ਨਾ ਦੁਬਾਰਾ, ਮਰਨਾ ਪਊ
ਸ਼ਬਦ ਦੀ ਵਿਆਖਿਆ ਕਰਦੇ ਸੀ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਵੱਡੀ ਗੱਲ ਹੁੰਦੀ ਹੈ ਬਚਨ ਮੰਨਣਾ, ਵੱਡੀ ਗੱਲ ਹੁੰਦੀ ਹੈ ਭਰੋਸਾ ਕਰਨਾ। ਤੇ ਮੈਂ ਜਦੋਂ ਇਹ ਸੁਣਦਾ ਪੜ੍ਹਦਾ ਹਾਂ ਇਤਿਹਾਸ, ਤੇ ਮੈਨੂੰ ਲੱਗਦਾ ਵੀ ਇਹ ਤਰੀਕਾ ਗੁਰੂ ਸਾਹਿਬ ਦਾ ਕਿੰਨਾ ਵਧੀਆ ਸੀ। ਜੁਗਤਾਂ ਜਿਹੜੀਆਂ ਨੇ ਨਾ, ਜੁਗਤਾਂ ਕਿਹੜਾ ਕਿਵੇਂ ਕਰਨਾ, ਕਿਹਨੂੰ ਕਿਵੇਂ ਕਰਨਾ, ਇਹ ਸਤਿਗੁਰੂ ਜਾਣਦੇ। ਤਾਂ ਕਰਕੇ ਗੁਰਬਾਣੀ ਦੇ ਵਿੱਚ ਤੁਸੀਂ ਵੇਖੋਗੇ ਬਹੁਤ ਸਾਇਕੀ ਦੇ ਉੱਤੇ ਗੱਲ ਹੈ। ਕਈ ਵਾਰੀ ਕਈਆਂ ਦਾ ਪੱਧਰ ਕਿਵੇਂ ਦਾ, ਕਈਆਂ ਦਾ ਪੱਧਰ ਕਿਵੇਂ ਦਾ, ਕਈ ਸ਼ਬਦ ਕਿਸੇ ਦੇ ਸਮਝਣ ਵਾਲੇ ਨੇ। ਕਈ ਬੰਦੇ ਬਹੁਤ ਮੋਟਾ ਮੋਟਾ ਸਮਝਦੇ ਆ, ਕਈ ਬਰੀਕੀਆਂ ਵੀ ਸਮਝਦੇ ਆ। ਸ਼ਬਦਾਂ ਦੇ ਵਿੱਚ ਵੀ ਤੁਸੀਂ ਵੇਖੋਗੇ ਕਈ ਸ਼ਬਦ ਬਹੁਤ ਸਿੱਧਾ ਸਿੱਧਾ ਸਮਝਾਇਆ, ਕਈਆਂ 'ਚ ਬਰੀਕੀਆਂ ਬਹੁਤ। ਸ਼ਬਦਾਂ 'ਚ ਵੀ ਇੱਦਾਂ ਹੀ ਹੈ, ਗੁਰਬਾਣੀ ਦੇ ਵਿੱਚ ਵੀ ਇੱਦਾਂ ਹੀ। ਸੋ ਗੁਰੂ ਸਾਹਿਬ ਨੂੰ ਤਾਰਨ ਦਾ ਢੰਗ ਹੈ, ਇੱਕ ਨੂੰ ਕਿਵੇਂ ਜੁਗਤ ਹੈ, ਦੂਸਰੇ ਲਈ ਕਿਵੇਂ ਜੁਗਤ ਹੈ। ਪਰ ਉਹਨਾਂ ਨੇ ਹਰ ਇੱਕ ਨੂੰ ਵੱਖਰੇ ਵੱਖਰੇ ਢੰਗਾਂ ਨਾਲ, ਵੱਖਰੇ ਵੱਖਰੇ ਤਰੀਕਿਆਂ ਨਾਲ ਸਭ ਦਾ ਭਲਾ ਹੀ ਮੰਗਿਆ, ਭਲਾ ਕੀਤਾ। ਅਤੇ ਭਲਾ ਕਰਦਿਆਂ ਕਰਦਿਆਂ ਉਹਨਾਂ ਨੇ ਫਿਰ ਆਪਣੇ ਆਪਣੇ ਤਰੀਕੇ ਨਾਲ ਸਾਰਿਆਂ ਨੂੰ ਜੋੜਿਆ। ਸੋ ਆਪਾਂ ਸਾਰੇ ਆਪਣਾ ਭਲਾ ਕਰਾ ਲਈਏ ਜੀ। ਸਤਿਗੁਰੂ ਦੇ ਬਚਨ ਉਹੀ ਨੇ, ਸਰੀਰ ਗੁਰੂ ਨਾਨਕ ਦਾ ਨਹੀਂ ਹੈ ਪਰ ਬਚਨ ਸਾਡੇ ਕੋਲ ਹੈ ਨੇ, ਤੇ ਆਪਾਂ ਵੀ ਗੁਰੂ ਸਾਹਿਬ ਦੇ ਬਚਨ ਮੰਨ ਕੇ ਆਪਣੇ ਜਨਮ ਨੂੰ ਸਫਲਾ ਕਰੀਏ। ਬਚਨ ਚਾਹੀਦਾ ਸੀ, ਬਚਨ ਸਾਡੇ ਕੋਲ ਹੈਗਾ। ਗੁਰਬਾਣੀ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾ ਵਹਿਗੋ। ਸਤਿਗੁਰੂ ਦੇ ਬਚਨ ਸਾਡੇ ਕੋਲ ਹੈਗੇ ਆ ਭਾਈ। ਗੁਰ ਕਾ ਬਚਨ ਵਸੈ ਜੀ ਨਾਲੇ, ਨੂੰ ਆਪਣੇ ਨਾਲ ਰੱਖੋ। ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੇ ਜਾਲੇ। ਗੁਰੂ ਜੀ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ 'ਚ ਵਸਾਓ, ਪੱਲੇ ਬੰਨ ਕੇ ਰੱਖੋ। ਪੱਲੇ ਬੰਨਾਂਗੇ ਗੁਰਬਾਣੀ ਦੇ ਬਚਨਾਂ ਨਾਲ, ਜੀਵਨ ਸਾਡਾ ਸਫਲ ਹੋਣਾ। ਸਭ ਦਾ ਧੰਨਵਾਦ। ਮੈਂ ਹੁਣ, ਅੱਜ ਮੇਰੀ ਫਲਾਈਟ ਅਮਰੀਕਾ ਦੀ ਹੈ, ਰਾਤ ਨੂੰ ਚਲੇ ਜਾਣਾ ਸ਼ਾਮ ਨੂੰ, ਅਤੇ ਮੈਂ ਫਿਰ ਵਾਪਸ ਆਉਣਾ ਹੈ ਜੂਨ ਵਿੱਚ, 10 ਜੂਨ ਦੇ ਨੇੜੇ ਤੇੜੇ ਆਉਣਾ ਵਾਪਸ। ਫਿਰ 15 ਜੂਨ ਦਾ ਦੀਵਾਨ ਰੱਖਿਆ ਮੰਥਲੀ ਪ੍ਰੋਗਰਾਮ, ਮਹੀਨਾਵਾਰੀ, ਜੋ ਆਪਾਂ ਇੱਥੇ ਲਾਵਾਂਗੇ ਬਾਹਰ ਪੰਡਾਲ ਲਾ ਕੇ। ਅਤੇ ਬਾਕੀ ਫਿਰ ਐਤਵਾਰ ਦੇ ਪ੍ਰੋਗਰਾਮ ਜਿਹੜੇ ਹਨ ਅੱਗੇ ਅੱਗੇ ਜਿਵੇਂ ਜਿਵੇਂ ਹੋਏਗਾ ਚੱਲਦੇ ਰਹਿਣਗੇ। ਅਤੇ ਸਾਰੀਆਂ ਸੰਗਤਾਂ ਨੇ ਪਹੁੰਚ ਕੇ ਆਉਂਦੇ ਜਾਂਦੇ ਵੀ ਉਹ ਗੇੜਾ ਮਾਰਦੇ ਰਿਹਾ ਕਰੋ। ਪਰਮੇਸ਼ਰ ਦੁਆਰ ਸਾਹਿਬ ਜਦੋਂ ਤੁਹਾਡਾ ਜੀ ਕਰੇ, ਐਤਵਾਰ ਦਾ ਦੀਵਾਨ ਹੁੰਦਾ ਹੀ ਹੈ, ਸਿੰਘ ਜਥਾ ਸਾਰੇ ਇੱਥੇ ਹੀ ਨੇ। ਐਤਵਾਰ ਨੂੰ ਤੁਸੀਂ ਆਉਣਾ ਹੈ ਅਤੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਕੀਰਤਨ ਵਾਰੀ ਵਾਰੀ ਬਦਲ ਬਦਲ ਕੇ ਸਭ ਕਰਦੇ ਹਨ। ਭਾਈ ਸੁਰਿੰਦਰ ਸਿੰਘ ਹੋਣੀ ਵੀ ਇੱਥੇ ਹੀ ਨੇ, ਦੀਵਾਨ ਐਤਵਾਰ ਦਾ ਲਾਇਆ ਕਰਨਗੇ। ਸੋ ਜਿਹੜੀ ਸੰਗਤ ਪੱਕਾ ਆਉਂਦੀ ਹੈ ਆਈ ਕਰੋ, ਹਾਜ਼ਰੀ ਭਰਦੇ ਰਿਹਾ ਕਰੋ, ਬਾਕੀ ਸਾਰੇ ਲਾਭ ਲਿਆ ਕਰੋ ਬਾਹਰ ਡੀਅਰ ਮੋਮ ਦੇ ਨਾਂ ਦੇ ਉੱਤੇ। ਮੇਰੇ ਮਾਤਾ ਜੀ ਦੇ ਨਾਂ ਦੇ ਉੱਤੇ ਅਸੀਂ ਇੱਕ ਕੰਪਨੀ ਖੋਲ੍ਹੀ ਅਤੇ ਅਸੀਂ ਬੜੇ ਵਧੀਆ ਸਪੈਸ਼ਲ ਮਠਿਆਈ ਬਾਹਰੋਂ ਮੰਗਾ ਕੇ ਹਲਵਾਈ, ਘਰ ਦਾ ਦੁੱਧ ਹੁੰਦਾ, ਡੈਰੀ ਇੱਥੇ ਹੈ, ਦੁੱਧ ਬਹੁਤ ਵਧੀਆ ਹੁੰਦਾ, ਉਹਦੀਆਂ ਆਪ ਰਬੜੀਆਂ ਬਣਾਉਣਗੇ, ਰਬੜੀਆਂ ਬਣਾ ਕੇ ਫਿਰ ਕੁਲਫੀਆਂ ਬਣਾਉਂਦੇ ਹੈ, ਜਿਹੜੇ ਘਰ ਦੀ ਖਾਣ ਗਿੱਜੇ ਹੈ ਸ਼ੁੱਧ ਹੋਵੇ, ਪੈਸਾ ਤਾਂ ਲੋਕ ਲਾਉਂਦੇ ਹੀ ਹੈ ਪਰ ਅੱਗ ਸਵਾਹ ਖਾਣ ਨੂੰ ਮਿਲਦੀ। ਅਤੇ ਇੱਥੇ ਘਰ ਦਾ ਦੁੱਧ ਹਲਵਾਈ ਪਾ ਕੇ ਆਪ ਮਠਿਆਈਆਂ ਬਣਾਈ ਦੀਆਂ, ਜੇ ਦੇਸੀ ਘਿਓ ਕਿਹਾ ਤਾਂ ਦੇਸੀ ਘਿਓ ਹੀ ਹੋਏਗਾ, ਇੱਦਾਂ ਨਹੀਂ ਹੈ ਵੀ ਨਕਲੀ ਹੋਏ ਜਾਂ ਫੇਕ ਹੋਏ, ਅੱਜ ਕੱਲ੍ਹ ਬਹੁਤ ਕੁਛ ਚੱਲਦਾ। ਸੋ ਆਪ ਜੀ ਨੂੰ ਬੇਨਤੀ ਹੈ ਕਿ ਜਦੋਂ ਵੀ ਤੁਹਾਡੀ ਜ਼ਰੂਰਤ ਹੁੰਦੀ ਹੈ, ਹਨੇਰੇ ਸਵੇਰੇ ਦੁੱਖ ਸੁੱਖ ਜਦੋਂ ਵੀ ਕੋਈ ਆਉਂਦਾ ਹੈ ਤਾਂ ਇੱਥੇ ਆ ਕੇ ਮਠਿਆਈਆਂ ਵਗੈਰਾ ਲੈ ਗਏ ਇਕੱਠੀਆਂ, ਵਿਆਹ ਢੰਗ ਹੋਣੇ ਨੇ ਉਹਦੇ ਤੱਕ ਵੀ ਤੁਸੀਂ ਵੱਡੇ ਆਰਡਰ ਵੀ ਦੇ ਕੇ ਇਹਨਾਂ ਨੂੰ। ਬੱਚਿਆਂ ਨੇ ਉੱਦਮ ਕੀਤਾ, ਚਲੋ ਸਾਰੇ ਜਣੇ ਰਲ ਕੇ ਵੀ ਨਾਲ ਕੰਮ ਵੀ ਹੋਵੇ ਬਾਹਰ ਛੋਟਾ ਮੋਟਾ ਸਥਾਨ ਦੇ, ਜੇ ਉਹਦੀ ਕੋਈ ਇਨਕਮ ਹੋਏਗੀ ਤਾਂ ਉਹਦੇ ਨਾਲ ਬਿੱਲ ਬਤਗੀ ਭਰਨੇ ਨੇ, ਮਾੜਾ ਮੋਟਾ ਖਰਚਾ ਚੱਲਦਾ ਰਹੇਗਾ, ਦੀਵਾਨ ਬਾਹਰ ਘੱਟ ਕਰੀਦੇ ਆ ਪਰ ਸਥਾਨ ਤਾਂ ਵੱਡਾ ਹੀ ਹੈ। ਤੁਸੀਂ ਮੰਨਣਾ ਨਹੀਂ ਇੰਨੀ ਸੰਗਤ ਕਈ ਵਾਰੀ ਹੁੰਦੀ ਹੈ ਨਾ ਇੱਥੇ, ਸਾਂਭੀ ਨਹੀਂ ਜਾਂਦੀ ਇੰਨੀ ਸੰਗਤ ਹੋ ਜਾਂਦੀ। ਕਈ ਵਾਰੀ ਰਾਤਾਂ ਨੂੰ 2 ਵਜੇ ਆਓ ਅਤੇ 2 ਵਜੇ ਵੀ 10-10 ਟਰੱਕ ਖੜ੍ਹੇ ਹੁੰਦੇ, ਕਈ ਵਾਰੀ 400-400 ਬੰਦਾ, 500-500 ਬੰਦਾ ਰਾਤ ਦੇ 2 ਵਜੇ ਲੰਗਰ 'ਚ ਬੈਠਾ ਹੁੰਦਾ। ਹਰੇਕ ਜਦੋਂ ਵੀ ਤੁਸੀਂ ਦੇਖੋ ਕਿ 1000 ਬੰਦੇ ਤੋਂ ਘੱਟ ਤੁਹਾਨੂੰ ਫਿਰਦਾ ਨਹੀਂ ਮਿਲੇਗਾ, 15-20 ਇੱਧਰ, 20-50 ਉੱਧਰ, ਲੰਗਰ 'ਚ 100 ਬੰਦਾ ਬੈਠਾ ਭਾਂਡੇ ਧੋ ਰਹੇ ਹੈ, 100 ਬੰਦੇ ਦਰਬਾਰ ਸਾਹਿਬ 'ਚ ਮੱਥਾ ਟੇਕ ਰਹੇ ਹੈ, ਉੱਧਰ ਪਰੇ ਹੋਸਪਿਟਲਾਂ ਵੱਲ ਗੇੜਾ ਦੇ ਰਹੇ ਹੈ। ਮਤਲਬ ਜਦੋਂ ਤੁਸੀਂ ਆਓਗੇ 1000 ਬੰਦਾ ਤੁਹਾਨੂੰ ਦਿਸੇਗਾ ਕੰਪਲੈਕਸ ਦੇ ਵਿੱਚ। ਅਤੇ ਇੱਕ ਦਿਨ ਦੇ ਵਿੱਚ ਪਹਿਲਾਂ 5-6 ਹਜ਼ਾਰ ਹੁੰਦਾ ਸੀ, ਹੁਣ ਤਾਂ 9-10 ਹਜ਼ਾਰ ਬੰਦਾ ਇੱਕ ਦਿਨ 'ਚ ਰੋਟੀ ਖਾ ਜਾਂਦਾ। ਲਗਾਤਾਰ ਪ੍ਰਸ਼ਾਦੇ ਪੱਕਦੇ, ਹਰ ਵੇਲੇ ਦਿਨ ਰਾਤ ਲੰਗਰ ਚੱਲਦਾ। ਅਤੇ ਲੰਗਰ ਵੀ ਇੱਦਾਂ ਫਾਹਾ ਨਹੀਂ ਵੱਢਦੇ ਭਾਈ, ਜੇ ਰਾਤ ਨੂੰ 2 ਵਜੇ ਵੀ ਛਕੋਗੇ ਤੁਹਾਨੂੰ ਗਰਮ ਪ੍ਰਸ਼ਾਦਾ ਮਿਲੇਗਾ, 2 ਵਜੇ ਵੀ ਤੁਹਾਨੂੰ ਠੰਡਾ ਪ੍ਰਸ਼ਾਦਾ ਨਹੀਂ ਮਿਲੇਗਾ ਕਦੇ। ਦਾਲ ਵੀ ਗਰਮ ਹੋਊ, ਪ੍ਰਸ਼ਾਦਾ ਐਂ ਗਰਮ ਗਰਮ ਹੋਊ ਜੋ ਤੁਹਾਡੇ ਹੱਥ 'ਤੇ ਰੱਖਣਗੇ। ਐਂ ਨਹੀਂ ਹੈ ਵੀ ਠੰਡਾ ਟੋਇ ਦੀ ਸਿੱਟ ਤੱਕ ਬਣਾ ਬਣੂ ਕੇ, ਐਂ ਨਹੀਂ। ਹਰ ਚੀਜ਼ ਲੰਗਰਾਂ ਦੇ ਵਿੱਚ ਅਦਰਕ ਵਗੈਰਾ ਘੱਟ ਵਰਤਦੇ ਹੈ, ਮਸਾਲੇ ਘੱਟ ਵਰਤਦੇ ਹੈ, ਲਸਣ ਨਹੀਂ ਵਰਤਦੇ। ਪਰ ਮੈਂ ਜਦੋਂ ਦਾ ਵੀ ਇੱਥੇ ਆਇਆ ਮੈਂ ਕਿਹਾ ਜਿਹੜਾ ਚੀਜ਼ ਵਧੀਆ ਪੈਂਦੀ ਪਾਇਆ ਕਰੋ। ਮੈਨੂੰ ਕਹਿੰਦੇ ਲਸਣ ਬੰਦ ਕਰਾ ਦਿਓ, ਮਸਾਲਾ ਗਰਮ ਬੰਦ ਕਰਾ ਦਿਓ, 2 ਲੱਖ ਰੁਪਈਆ ਮਹੀਨੇ ਦਾ ਬਚ ਜਾਏਗਾ। ਮੈਂ ਕਿਹਾ 2 ਲੱਖ ਨਾ ਬਚਾਓ, ਸਵਾਦ 'ਤੇ ਬਣਾਓ, ਗੰਗਲ ਪਾਣੀ ਬਣਾ ਕੇ ਅੱਗੇ ਰੱਖ ਦਿਓ ਅਗਲੇ ਦੇ, ਸਵਾਦ 'ਤੇ ਲੱਗੇ, ਖਾਣ ਨੂੰ ਚੰਗਾ 'ਤੇ ਲੱਗੇ। ਸੋ ਇਸ ਕਰਕੇ ਦਾਲ ਮੈਂ ਕਹਿੰਦਾ ਤੁਸੀਂ ਢਾਬੇ ਦੀ ਖਾ ਲਓ ਅਤੇ ਇੱਥੋਂ ਦੀ ਖਾ ਲਓ, ਫਿਰ ਹਿਸਾਬ ਲਾਇਓ ਵੀ ਕਿਹੜੀ ਵਧੀਆ। ਉਹ 100 ਰੁਪਈਏ ਦੀ ਪਲੇਟ ਮਿਲਦੀ ਹੈ। ਕੱਲ੍ਹ ਇੱਕ ਬਾਹਰ ਉੱਥੇ ਆਇਆ ਕਹਿੰਦਾ ਜੀ ਇਹ ਫਿਰ ਤੁਸੀਂ ਫ੍ਰੀ ਲਾਇਆ, ਕਹਿੰਦੇ ਫ੍ਰੀ ਵਾਲਾ ਅੰਦਰ ਹੈ ਜਿੰਨਾ ਮਰਜ਼ੀ ਖਾਓ ਜਾ ਕੇ। ਉਹ ਕਹਿੰਦੇ ਅੰਦਰ ਲੰਗਰ ਚੱਲਦਾ ਜਿੰਨਾ ਮਰਜ਼ੀ ਜਾ ਕੇ ਖਾਓ। ਅਤੇ ਇਸ ਕਰਕੇ ਵੀ ਐਤਕੀ ਤੁਸੀਂ ਸਾਰਿਆਂ ਨੇ ਸਾਥ ਦੇਣਾ ਅਤੇ ਆਪਸ ਵਿੱਚ ਪਿਆਰ ਰੱਖੋ। ਜ਼ਿੰਦਗੀ ਛੋਟੀ ਜੀ ਹੈ, ਇਹ ਜੀਣ ਤੋਂ ਬਿਨਾਂ ਹੋਰ ਕਿਸੇ ਕੰਮ ਨਹੀਂ ਆਉਂਦੀ। ਜ਼ਿੰਦਗੀ ਜੀਣ ਤੋਂ ਬਿਨਾਂ ਹੋਰ ਕਿਸੇ ਕੰਮ ਆਉਂਦੀ ਨਹੀਂ, ਜੇ ਆਉਂਦੀ ਹੈ ਤਾਂ ਦੱਸੋ, ਇਹ ਜੀਣ ਦੇ ਕੰਮ ਹੀ ਆਉਂਦੀ ਹੈ। ਇਹਨੂੰ ਜੀਓ, ਖੁਸ਼ ਹੋ ਕੇ ਜੀਓ, ਆਪਸ ਵਿੱਚ ਪਿਆਰ ਰੱਖੋ, ਅੰਡਰਸਟੈਂਡਿੰਗ ਰੱਖੋ, ਬਰਦਾਸ਼ਤ ਕਰਨ ਦੀ ਆਦਤ ਪਾਓ, ਸਹਿਨਸ਼ੀਲਤਾ ਵਧਾਓ। ਮਾੜੀ ਜੀ ਸਹਿਨਸ਼ੀਲਤਾ ਹੈ ਨਹੀਂ, ਕਾਹਲੇ ਪੈ ਜਾਂਦੇ ਆ, ਵਿਆਹ ਹੁੰਦੇ ਮਗਰੋਂ ਨੇ ਟੁੱਟ ਅੱਜ ਕੱਲ੍ਹ ਪਹਿਲਾਂ ਜਾਂਦੇ ਆ, ਝਗੜੇ ਬਹੁਤ ਹੋ ਰਹੇ ਆ। ਪਿਛਲੇ ਜੇ ਪਿੱਛੇ ਜੇ ਬੀਬੀ ਆਈ ਕਹਿੰਦੀ ਭਾਈ ਸਾਹਿਬ ਅੱਜ ਅੰਮ੍ਰਿਤ ਸੰਚਾਰ ਹੋਏਗਾ। ਮੈਂ ਕਿਹਾ ਜੀ ਹੋਏਗਾ, ਛਕਣਾ ਹੈ? ਹਾਂਜੀ ਛਕਣਾ ਹੈ। ਮੈਂ ਕਿਹਾ ਬੀਬੀ ਤੂੰ ਕਿਉਂ ਛਕਣਾ? ਕਹਿੰਦੀ ਗਲਤੀ ਹੋ ਗਈ। ਮੈਂ ਕਿਹਾ ਕੀ ਹੋ ਗਈ? ਕਹਿੰਦੀ ਘਰ ਨਾਲ ਲੜ ਕੇ ਪੈਗ ਲਾ ਲਿਆ। ਕਹਿੰਦੀ ਮੈਂ ਉਹਦੇ ਮੂੰਹ ਵੱਲ ਵੇਖਾਂ, ਮੈਂ ਅੱਛਾ, ਮੈਂ ਪਹਿਲਾਂ ਤਾਂ ਚੰਗੀ ਤਰ੍ਹਾਂ ਬੀਬੀ ਨੂੰ ਵੇਖਿਆ ਵੀ ਅੱਛਾ ਇਹਨੇ ਲਾਇਆ ਪੈਗ। ਪਹਿਲਾਂ ਮੈਂ ਗੌਰ ਜੀ ਨਹੀਂ ਕੀਤੀ ਜਦੋਂ ਕਹਿੰਦੀ, ਕਹਿੰਦੀ ਮੈਂ ਲੜ ਪਈ, ਫਿਰ ਕਹਿੰਦੀ ਸਾਡਾ ਪੂਰਾ ਕਲੇਸ਼ ਪੈ ਗਿਆ। ਮੈਂ ਕਿਹਾ ਫਿਰ ਹੋ ਕੀ ਗਿਆ? ਕਹਿੰਦੀ ਬਸ ਮੈਂ ਪੈਗ ਲਾ ਲਿਆ। ਮੈਂ ਕਹਿੰਦੀ ਮੈਂ ਫਿਰ ਮੈਂ ਦੁਬਾਰਾ ਅੰਮ੍ਰਿਤ ਛਕਣਾ ਪਊ? ਮੈਂ ਕਿਹਾ ਹੁਣ ਤਾਂ ਛਕਣਾ ਹੀ ਪਊ, ਜੇ ਸ਼ਰਾਬ ਹੀ ਪੀਤੀ ਗਈ ਮੇਰੇ ਤਾਂ ਛਕੇਗੀ ਦੁਬਾਰਾ। ਆਹ ਤੇ ਹਾਲ ਹੋਇਆ ਪਿਆ ਸਾਡਾ। ਵੀ ਮਤਲਬ ਕੋਈ ਨਹਿਰ 'ਚ ਤੁਰਿਆ ਫਿਰਦਾ, ਮੈਂ ਨਹਿਰ 'ਚ ਛਾਲ ਮਾਰ ਜੂ, ਮੈਂ ਨਹਿਰ ਦੇ ਨੇੜੇ ਸਾਡੇ ਇੱਕ ਬੰਦੇ ਨੂੰ ਮੈਂ ਪਿੱਛੇ 'ਚ ਕਿਹਾ, ਮੈਂ ਕਿਹਾ ਨਹਿਰ ਦੇ ਨੇੜੇ ਘਰ ਸਸਤਾ ਮਿਲਦਾ ਖਰੀਦ ਲੈ, ਕਹਿੰਦਾ ਘਰ 'ਤੇ ਖਰੀਦ ਨੂੰ ਘਰ ਵਾਲੀ ਰੋਜ਼ ਹੀ ਨਹਿਰ ਕੰਨੀ ਨੂੰ ਹੋ ਜਾਇਆ ਕਰੋ, ਕਹਿੰਦਾ ਮੈਂ ਤਾਂ ਇਸੇ ਕੰਮ 'ਚ ਹੀ ਰਹੂੰ ਵੀ ਉਹਨੂੰ ਹੀ ਛਡਾਉਂਦਾ ਰਹੇ ਵੀ ਉਹਦੇ ਤੁਰੀ ਹੋਈ ਰਿਹਾ ਕਰੂੰ ਨਹਿਰ ਕੰਨੀ ਨੂੰ, ਕਹਿੰਦਾ ਮੈਨੂੰ ਤਾਂ ਖਤਰਾ ਪੈ ਜਾਣਾ, ਕਹਿੰਦਾ ਮੁੱਲ ਲੈ ਲੈਣੀ ਮੌਤ ਉੱਥੇ, ਉਹਨੇ ਰੋਜ਼ ਹੀ ਕਿਹਾ ਕਹਿੰਦਾ ਮੈਂ ਚੱਲੀ ਨਹਿਰ 'ਚ, ਮੈਂ ਚੱਲੀ ਨਹਿਰ 'ਚ। ਮੈਂ ਕਿਹਾ ਠੰਡਾ ਪਾਣੀ ਬਹੁਤ ਹੈ ਇਲਾਕੇ ਦਾ, ਜਿਹੜਾ ਉਹ ਨਲਕਾ ਜਿਹੜਾ ਲੱਗਦਾ ਹੈ ਨਹਿਰ ਦੇ ਨੇੜੇ, ਠੰਡਾ ਪਾਣੀ ਬਹੁਤ ਹੁੰਦਾ। ਕਹਿੰਦੇ ਠੰਡੇ ਠੁੰਡੇ ਨੂੰ ਛੱਡੋ, ਉਹ ਜਿਹੜੀ ਤੱਤੀ ਮੇਰੇ ਨਾਲ ਰਹਿੰਦੀ ਹੈ ਨਾ, ਉਹਨੇ ਕਹਿੰਦੇ ਨਹਿਰ ਕੰਨੀ ਮੂੰਹ ਕਰ ਲਿਆ ਕਰਨਾ ਰੋਜ਼ ਹੀ, ਮੈਂ ਤਾਂ ਇਹਨਾਂ ਕੰਮਾਂ 'ਚ ਹੀ ਰਹੂੰ। ਸੋ ਮੈਂ ਤੁਹਾਨੂੰ ਇਹ ਕਹਿਣਾ ਵੀ ਥੋੜ੍ਹਾ ਜਿਹਾ ਪਿਆਰ ਰੱਖੋ, ਜ਼ਿੰਦਗੀ ਛੋਟੀ ਹੈ, ਲੰਘਦੀ ਤੁਰੀ ਜਾ ਰਹੀ ਹੈ, ਕੋਈ ਪਤਾ ਨਹੀਂ ਕਿਹੜੇ ਵੇਲੇ ਲੈ, ਪਤਾ ਹੈ ਕਿਹੜੇ ਵੇਲੇ ਭਾਣਾ ਵਰਤ ਜਾਣਾ ਹੁੰਦਾ, ਕਦੋਂ ਕਿਸੇ ਨੇ ਸਾਡੇ ਨਾਲ, ਅੱਜ ਸਾਡੇ ਨਾਲ ਬੈਠੇ, ਕੱਲ੍ਹ ਨੂੰ ਕਿੰਨੇ ਹੋਣਾ ਕਿੰਨੇ ਨਹੀਂ ਹੋਣਾ। ਹੁਣ ਆਪਾਂ ਇੱਥੇ ਬੈਠੇ ਹਾਂ, ਦੋ ਮਹੀਨਿਆਂ ਬਾਅਦ ਆਈਏ ਬੈਠੀਏ, ਖੋਰੇ ਕਿਹੜਾ ਸਾਡੇ 'ਚੋਂ ਸਾਥ ਛੱਡ ਕੇ ਚਲੇ ਜਾਏ। ਆ ਹੁਣ ਕਿੰਨੇ ਹੀ ਵੇਖ ਲਏ ਆਪਾਂ, ਕਦੇ ਉਹ ਤੁਰ ਗਿਆ, ਕਦੇ ਉਹ ਤੁਰ ਗਿਆ, ਕਦੇ ਉਹ ਤੁਰ ਗਿਆ, ਕਦੇ ਉਹ ਤੁਰ ਗਿਆ, ਅਤੇ ਆਪਾਂ ਫਿਰ ਕਿਹੜੇ ਕਿੱਲੇ ਗੱਡ ਕੇ ਬੈਠੇ ਹਾਂ ਵੀ ਮੈਂ ਬੋਲਣਾ ਨਹੀਂ, ਮੈਂ ਬੁਲਾਉਣਾ ਨਹੀਂ, ਮੈਂ ਗੱਲ ਨਹੀਂ ਕਰਨੀ, ਆਪਾਂ ਸਾਰੀ ਜ਼ਿੰਦਗੀ ਨਹੀਂ ਬੋਲਣਾ। ਕਿਉਂ ਨਹੀਂ ਬੋਲਣਾ? ਜਿੰਨੇ ਰੁੱਸੇ ਰੱਸੇ ਸਭ ਨੂੰ ਮਨਾਓ, ਜਿਨ੍ਹਾਂ ਨਾਲ ਨਹੀਂ ਬਣਦੀ ਉਹਨਾਂ ਨਾਲ ਵੀ ਫਤਿਹ ਬੁਲਾਓ, ਫੋਨ ਕਰੋ, ਗਲਤੀ ਮੰਨ ਲਓ ਜੇ ਗਲਤੀ ਹੋਈ ਸੀ, ਉੱਚਾ ਬੋਲੇ ਸੀ ਮਾਫ਼ੀ ਮੰਗ ਲਓ, ਸ਼ਾਂਤ ਹੋ ਜਾਓਗੇ, ਸੋਹਣੀ ਨੀਂਦ ਸੌਵੋਗੇ ਤੁਸੀਂ। ਐਵੇਂ ਨਹੀਂ ਸਾਰੀ ਜ਼ਿੰਦਗੀ ਦੁਸ਼ਮਣੀਆਂ ਪਾਲ ਕੇ ਰੱਖੀ ਦੀਆਂ, ਦੁਸ਼ਮਣੀ ਦਾ ਭਾਵ ਨਹੀਂ ਜ਼ਿੰਦਗੀ 'ਚ ਰੱਖੀਦਾ। ਜ਼ਿੰਦਗੀ 'ਚ ਪਿਆਰ ਕਰਨਾ ਸਿੱਖੋ, ਪਿਆਰ ਦਾ ਭਾਵ ਹੋਣਾ ਬਹੁਤ ਜ਼ਰੂਰੀ ਹੈ। ਬਾਕੀ ਗੁਰੂ ਗੋਬਿੰਦ ਸਿੰਘ ਹੋਰ ਤੁਹਾਡੇ ਹਿਰਦੇ 'ਚ ਕੋਈ ਹੋਵੇ ਨਾ ਹੋਵੇ, ਕਲਗੀਆਂ ਵਾਲਾ ਤੁਹਾਡੇ ਹਿਰਦੇ ਵਿੱਚ ਜ਼ਰੂਰ ਚਾਹੀਦਾ। ਇੱਕ ਤਸਵੀਰ ਤੇਰੇ ਅੰਦਰ, ਤੇਰੇ ਮਨ ਦੇਖਾਂ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ, ਹੋਰ ਕਿਸੇ ਦੀ ਤਸਵੀਰ ਤੇਰੇ ਮਨ ਵਿੱਚ ਵਸੇ ਨਾ ਵਸੇ, ਕਲਗੀਆਂ ਵਾਲਾ ਬਿਠਾ ਕੇ ਰੱਖ। ਬਮਾਰਾ ਮੇਰੇ ਸੱਚੇ ਪਾਤਸ਼ਾਹ ਗਲਗੀਆਂ ਵਾਲੇ, ਗੁਰੂ ਗ੍ਰੰਥ ਸਾਹਿਬ ਗੁਰਬਾਣੀ ਏਦਾਂ ਪਿਆਰ ਪਾ ਕੇ ਰੱਖੋ ਗੁਰਬਾਣੀ ਨਾਲ, ਜ਼ਿੰਦਗੀ ਸੋਹਣੀ ਲੰਘ ਜੂ, ਸੌਖੀ ਲੰਘ ਜੂ। ਬਾਕੀ ਠੀਕ ਹੈ, ਰਿਸ਼ਤੇ ਵੀ ਚੱਲੀ ਚੁੱਲੀ ਜਾਣੇ ਨੇ ਏਦਾਂ ਹੀ, ਪਰ ਬਸ ਆਪਣੇ ਆਪ ਨੂੰ ਕਾਇਮ ਰੱਖੀਦਾ ਹੁੰਦਾ। ਤੇ ਧੰਨਵਾਦ ਮੈਂ ਕਰਾਂ ਸਰਦਾਰ ਸੁਰਜੀਤ ਸਿੰਘ ਜੀ ਰੱਖੜਾ, ਸਾਡੇ ਇਲਾਕੇ ਦੇ ਬਹੁਤ ਹਰਮਨ ਪਿਆਰੇ ਲੀਡਰ ਨੇ, ਮੰਤਰੀ ਵੀ ਬਣੇ, ਤੇ ਆਪਣਾ ਕਈ ਵਾਰੀ MLA ਮੰਤਰੀ ਬੜੇ ਸੋਹਣੇ ਅਹੁਦਿਆਂ ਦੇ ਉੱਤੇ ਰਹੇ ਨੇ, ਉਹ ਆਏ ਹਨ, ਤੇ ਸ਼੍ਰੀ NK ਸ਼ਰਮਾ ਜੀ ਵੀ ਆਏ ਨੇ, ਉਹ ਵੀ ਮੇਰਾ ਖਿਆਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਹਲਕੇ ਵਿੱਚ ਨੇ, ਪਟਿਆਲੇ ਹਲਕੇ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ NK ਸ਼ਰਮਾ ਜੀ, ਇਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ ਜੀ, ਤੁਹਾਨੂੰ ਦੋਵਾਂ ਲੀਡਰਾਂ ਨੂੰ, ਤੇ ਜਿਨ੍ਹਾਂ ਨੇ ਅੱਜ ਇਸ ਮੌਕੇ 'ਤੇ ਆ ਕੇ। ਚਲੋ ਇਲੈਕਸ਼ਨ ਦਾ ਟਾਈਮ ਨੇੜੇ ਹੈ, ਸਾਰੇ ਪਾਸੇ ਸਾਰਿਆਂ ਦੀਆਂ ਡਿਊਟੀਆਂ ਨੇ, ਜਿਵੇਂ ਜਿਵੇਂ ਵੀ ਕੋਈ ਜਿਹਨੂੰ ਚੰਗਾ ਲੱਗਦਾ ਹੁੰਦਾ ਹੈ, ਹਰ ਇੱਕ ਦੀ ਪਸੰਦ ਹੁੰਦੀ ਹੈ, ਜਿਨ੍ਹਾਂ ਨੇ ਬੰਦਿਆਂ ਨੇ ਕੰਮ ਕੀਤਾ ਹੈ। ਅਰਖੜਾ ਜੀ ਹੁਣੀ ਸਾਡੇ ਕਿੰਨੇ ਸਾਲਾਂ ਤੋਂ ਆਉਂਦੇ ਜਾਂਦੇ ਹੈ, ਇੰਨਾ ਕੁ ਕੁਛ ਇਹਨਾਂ ਦੇ ਕੋਲ ਹੈਗਾ, ਇਹਨਾਂ ਨੂੰ ਬਾਹਰ ਕਿਤੇ ਠੱਗੀ ਠੁੱਗੀ ਦੇ 2 ਨੰਬਰ ਦਾ ਕੰਮ ਕਰਨ ਦੀ ਲੋੜ ਹੀ ਨਹੀਂ ਪੈਂਦੀ, ਇੰਨਾ ਕੁ ਇਹਨਾਂ ਨੂੰ ਦਿੱਤਾ ਹੈ, ਇੰਨੀ ਇਹਨਾਂ ਦੀ ਕਮਾਈ ਮਿਹਨਤ ਇਹਨਾਂ ਦੀ ਹੈ, ਬਾਹਰਲਿਆਂ ਦੇਸ਼ਾਂ 'ਚ ਕਾਰੋਬਾਰ ਬਹੁਤ ਵੱਡੇ ਹੈ, ਇਹਨਾਂ ਨੇ ਖਾਣਾ ਕੀ ਹੋਵੇ ਤੇ ਸਗੋਂ ਦਿੰਦੇ ਹੋਣਗੇ ਆਪਣੇ ਕੋਲੋਂ ਪਾਰਟੀਆਂ ਨੂੰ, ਜਿਹੜਾ ਇਹਨਾਂ ਦਾ ਸਾਰਾ ਕੁਛ ਬਣਿਆ ਹੋਇਆ। ਸੋ ਮੈਂ ਦੋਵਾਂ ਨੂੰ ਧੰਨਵਾਦ ਕਰਦਾ, ਜੀ ਆਇਆਂ ਨੂੰ ਵੀ ਕਹਿੰਦਾ ਹਾਂ, ਬਹੁਤ ਸੋਹਣਾ ਤੁਹਾਡਾ ਇਸੇ ਤਰ੍ਹਾਂ ਬਣਿਆ ਰਹੇ, ਤੇ ਮੈਂ ਬਾਅਦ ਵਿੱਚ ਸਨਮਾਨ ਉਹਨਾਂ ਦੋਵਾਂ ਦਾ ਕਰ ਦਿਆਂਗਾ, ਜੀ ਆਇਆਂ ਨੂੰ, ਤੁਹਾਨੂੰ ਸਾਰਿਆਂ ਨੂੰ, ਤੇ ਇਲੈਕਸ਼ਨ ਦੇ ਵਿੱਚ ਤੁਸੀਂ ਤਕੜੇ ਹੋ ਕੇ ਜਿਹੜਾ ਕੰਮ ਕਰ ਰਹੇ ਹੈ, ਆਪਣੇ ਆਪਣੇ ਫੀਲਡ ਨੇ ਕਰਨਾ ਹੈ, ਇਮਾਨਦਾਰੀ ਦੇ ਨਾਲ ਲੋਕਾਂ ਦਾ ਭਲਾ ਸੋਚਦਿਆਂ ਹੋਇਆਂ, ਸਭ ਦਾ ਭਲਾ ਹੋਵੇ ਇਹ ਸੋਚ ਕੇ, ਕਿਸੇ ਦੇ ਫਾਇਦੇ ਵਾਸਤੇ ਚੱਲੀਏ, ਕਿਸੇ ਦੇ ਭਲੇ ਵਾਸਤੇ ਚੱਲੀਏ, ਪਰਉਪਕਾਰ ਵਾਸਤੇ ਚੱਲੀਏ, ਤੇ ਇਹ ਭਾਵਨਾ ਮਨ ਵਿੱਚ ਬਣਾ ਕੇ ਰੱਖਣੀ ਚਾਹੀਦੀ ਹੈ। ਸੋ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛੱਕ ਕੇ ਜਾਇਓ ਜੀ ਸਾਰੇ, ਮੈਂ ਜਲਦੀ ਜਾਣਾ, ਇਸ ਕਰਕੇ ਮਿਲਣਾ ਵੀ ਮੈਨੂੰ ਛੇਤੀ ਛੇਤੀ ਪੈਣਾ ਸਾਰੀ ਸੰਗਤ ਨੂੰ, ਤੇ ਅੱਜ ਫੋਟੋਆਂ ਫਾਟੋਆਂ ਖਿਚਾਉਣ ਵਾਲਾ ਕੰਮ ਨਹੀਂ ਕਰਨਾ, ਜੇ ਮਿਲੇ ਹੋਏ ਹੋ ਤੇ ਚੰਗੀ ਗੱਲ ਹੈ, ਜੇ ਨਹੀਂ ਮਿਲੇ ਫਿਰ ਕਲਗੀਧਰ ਹਾਲ 'ਚ 1 ਮਿੰਟ ਫਤਿਹ ਬੁਲਾ ਕੇ ਫਿਰ ਆਪਾਂ ਆ ਕੇ ਹੀ ਸਾਰਿਆਂ ਨੂੰ ਮਿਲਾਂਗੇ, ਫਿਰ ਕਿਉਂਕਿ ਟਾਈਮ ਹੋ ਜਾਣਾ ਉਹਨੇ ਨੂੰ, ਰਾਤ ਦੀ ਫਲਾਈਟ ਹੈ, ਇਸ ਕਰਕੇ ਲੇਟ ਨਹੀਂ ਮੈਂ ਹੋਣਾ ਚਾਹੁੰਦਾ। ਸੋ ਸਾਰਿਆਂ ਦਾ ਧੰਨਵਾਦ, ਜਿਉਂਦੇ ਰਹੇ, ਆਪਾਂ ਬਾਹਰੋਂ ਆ ਕੇ ਫਿਰ ਦੁਆਨ ਆਪਾਂ ਕਰਾਂਗੇ, ਪ੍ਰੋਗਰਾਮ ਰੱਖਾਂਗੇ, ਬਾਕੀ ਨੈੱਟ 'ਤੇ ਸਾਰਾ ਕੁਝ ਚੱਲਣਾ, ਵਿਸਾਖੀ ਸਮਾਗਮ ਅਮਰੀਕਾ ਹੋਣਾ ਹੈ, ਗੁਰਦੁਆਰਾ ਸਾਹਿਬ ਜਿਹੜਾ ਆਪਣਾ ਉੱਥੇ ਹੈ, ਉੱਥੇ ਅਮਰੀਕਾ 'ਚ ਸਮਾਗਮ ਹੋਣਾ ਹੈ ਅਤੇ ਉਹਦੇ ਵਿੱਚ ਸੰਗਤਾਂ ਘਰਾਂ 'ਚ ਬਹਿ ਕੇ ਲਾਈਵ ਵੇਖ ਸਕਦੇ ਹੋ, ਘਰਾਂ 'ਚ ਵੇਖ ਸਕਦੇ। ਕੈਨੇਡਾ ਵਿੱਚ ਵੀ ਅਸਥਾਨ ਮੈਂ ਹੁਣ ਐਤਕੀ ਉਹਦੀ ਓਪਨਿੰਗ ਕਰਨੀ ਹੈ, ਇੱਕ ਅਮਰੀਕਾ ਪਹਿਲਾਂ ਬਣਿਆ, ਹੁਣ ਉੱਥੇ ਇੱਕ ਆਸਟ੍ਰੇਲੀਆ 'ਚ ਵੀ ਸੋਚਦੇ ਹਾਂ। ਥੋੜ੍ਹੇ ਥੋੜ੍ਹੇ ਚਲੋ ਆਪਣੇ ਆਪਣੇ ਜਿਹੜੇ ਜਥੇ ਨੇ ਸਿੰਘ ਸਾਰੇ ਆਉਂਦੇ ਜਾਂਦੇ ਰਹਿੰਦੇ ਹੈ, ਸੌਖਾ ਰਹਿੰਦਾ, ਆਪਣੀ ਸੰਗਤ ਮਿਲ ਲੈਂਦੀ ਹੈ, ਉੱਥੇ ਬਾਹਰ ਜਦੋਂ ਜਾਈਏ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ। ਸੋ ਸਾਰਿਆਂ ਦਾ ਧੰਨਵਾਦ, ਨੈੱਟ ਦੇ ਉੱਤੇ ਪ੍ਰੋਗਰਾਮ ਸੁਣਦੇ ਰਿਹਾ ਕਰੋ, ਜਿਹੜੇ ਜਿਹੜੇ ਵੀ ਚੱਲਦੇ ਰਹਿੰਦੇ ਹੈ। ਲੰਗਰ ਛੱਕ ਕੇ ਜਾਣਾ ਫਿਰ ਪਹਿਲਾਂ ਨਹੀਂ ਜਾਣਾ, ਨਾਲ ਹੀ ਮੈਂ ਹੁਣ ਸਮਾਪਤੀ ਕਰਨ ਲੱਗਿਆ। ਅਰਦਾਸ ਹੋਏਗੀ, ਮੁੱਖ ਵਾਕ ਸੁਣੋਗੇ, ਗੁਰੂ ਸਾਹਿਬ ਜਾਣਗੇ, ਸੁਖ ਆਸਨ ਹੋ ਲੈਣ ਦਿਓ, ਇੱਕ ਦੋ ਮਿੰਟ ਲੱਗਣਾ ਹੁਕਮਨਾਮਾ ਸੁਣ ਕੇ ਫਿਰ ਚੱਲ ਪਾਉਣਾ, ਕਾਲ ਨਹੀਂ ਕਿਸੇ ਨੇ ਕਰਨੀ, ਇੱਕ ਦੋ ਮਿੰਟ ਟਾਈਮ ਹੋਰ ਦੇ ਦਿਓ, ਨਾਲ ਹੀ ਫਿਰ ਸਾਰਿਆਂ ਨੇ ਚੱਲ ਪਾ ਦੇਣਾ। ਸਾਊਂਡ ਵਾਲਿਆਂ ਦਾ ਵੀ ਧੰਨਵਾਦ, ਬਹੁਤ ਸੋਹਣਾ ਤੁਹਾਡਾ ਸੈਟਅਪ ਹੈ, ਵਧੀਆ ਗੱਲ ਹੈ, ਸਾਡੇ ਨੇੜੇ ਤੁਰੇ ਫਿਰਦੇ, ਜਿੱਥੋਂ ਮਰਜ਼ੀ ਸੈੱਟ ਕਰ ਲਓ, ਜਿੱਥੇ ਮਰਜ਼ੀ, ਇਹ ਵਧੀਆ ਹੈ, ਇਹ ਹੁਣ ਅਸੀਂ ਆਪਾਂ ਕਰਦੇ ਹਾਂ ਇਹਨੂੰ ਹੌਲੀ ਹੌਲੀ ਸੈੱਟ, ਬਹੁਤ ਸੋਹਣਾ ਸੈਟਅਪ ਹੈ ਤੁਹਾਡਾ, ਵਧੀਆ ਸਾਊਂਡ ਸਿਸਟਮ ਸੋਹਣਾ।
ਵਾਹਿਗੁਰੂ ਧੰਨ ਵਾਹਿਗੁਰੂ ਜੀ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ,
ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਸਾਹਿਬ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਥੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ, ਤੇ ਗਵਾਹੀ ਦੇਖਣ ਡਿੱਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਾਂਸ ਬਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤੇ ਫਤਿਹ ਬਿਰਦ ਕੀ ਪੈਚ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਚੁੱਕੋ ਯੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ। ਹਫ਼ਤਾਵਾਰੀ ਸਮਾਗਮ ਵਿੱਚ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ। ਆਪ ਜੀ ਦੇ ਜਥਿਆਂ ਵੱਲੋਂ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਕਥਾ ਕੀਰਤਨ ਗੁਰਮੁਖ ਦੀਆਂ ਵਿਚਾਰਾਂ ਹੋਈਆਂ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ। ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਦੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਤਿਗੁਰੂ ਜੀ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲਫੁਲ ਭੇਟਾ ਪ੍ਰਵਾਨ ਕਰਨੀ। ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸਤਿਗੁਰੂ ਜੀ ਸੇਵਕਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ। ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣ। ਆਪ ਜੀ ਦੇ ਦਰ ਘਰ ਦੇ ਸੇਵਕ ਮਾਤਾ ਸ਼ਿੰਦਰਪਾਲ ਕੌਰ, ਸਰਦਾਰ ਸਿਕੰਦਰ ਸਿੰਘ, ਗੁਰਪਿੰਦਰ ਕੌਰ, ਲਖਵਿੰਦਰ ਸਿੰਘ, ਸੁਖਵਿੰਦਰ ਕੌਰ, ਹਰਬੰਸ ਕੌਰ, ਸੁਖਵਿੰਦਰ ਕੌਰ, ਹਰਮਨਜੋਤ ਸਿੰਘ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ। ਸੇਵਕ ਪਰਿਵਾਰਾਂ ਨੂੰ ਦੇ ਅਰੋਗਤਾ ਚੜ੍ਹਦੀਆਂ ਕਲਾ ਬਖਸ਼ਣੀਆਂ। ਸਾਰੇ ਹੀ ਪਰਿਵਾਰਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ। ਸਤਿਗੁਰੂ ਜੀ ਕੜਾਹ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ। ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਅਪਨਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇੱਛੇ ਫਲ ਪਾਇਆ ਸਿਮਰ ਸਿਮਰ ਗੁਰ ਸਤਗੁਰ ਅਪਨਾ ਸਗਲਾ ਦੁਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰ पूरन पुरख विधाता रहाओ आनंद विनोद मंगल गुण गावो गुरु नानक पय दयाला जय जयकार पय जग भीत होआ पार ब्रह्म रखवाला आनंद विनोद मंगल गुण गावो गुरु नानक पय दयाला जय जयकार पय जग भीतर होआ पार ब्रह्म रखवाला वाहिगुरु जी का खालसा वाहिगुरु जी की फतेह
वाहिगुरु जी का खालसा वाहिगुरु जी की फतेह सरदार सुरजीत सिंह रखड़ा जी